दंडौत बंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंड को मेरी है परना। परम सत्कार जो सतगुरु जी दे पावन पवित्र दरबार विच बैठी हुई साध संगत जीओ अपनिया मनवृत्तियां नु एकाग्र करन दे लई रसना नु पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। एक बारी हो रसना नु करिए पवित्र सारे ही मिलके आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी दा पावन पवित्र इतिहास साहब जी श्रवण कर रहे थे। प्रसंग चल रहा है पंगाणी दे युद्ध दा। प्रसंग इथों तक पहुंचा सी कवि संतोख सिंह जी दसदे ने कि नंद चंद ने एक बरछी दे नाल एक पठान नू मार दिता, दूसरे दा सिर तलवार दे नाल वड़ दिता, तीसरे पठान दे उते फेर प्रहार कीता, पर उस वेले पठान ने अगे अपनी बंदूक नू कर दिता जिस करके नंद चंद दी कृपाण टुट के धरती दे डिग पे। इस करके उस पठान ते कीता होया वार निसफल चला गया नंद चंद। कल इथों तक कथा पहुंची सी, अज इथों अगे मैं प्रारंभ करदा। गयो वार निसफल जबै रिसवादी महाना। कवि संतोख सिंह जी लिखते ने कि जदों नंद चंद दा कीता होया वार बेअसर चला गया उस वेले नंद चंद दे मन दे विच बहुत ही ज्यादा क्रोध वधे। जम तर लई निकार तब खारे अनी बेसाला। उस वेले फिर अपने कमर कस्से दे विचों जेड़ी जम तर है भाव के जेड़ी कटार है उस नूं कढ़िया है नंद चंद ने, जिस कटार दी नोक बहुत ज्यादा तिखी। उत्तर दई टुक खान के मार्यो तिस काला। कवि संतोख सिंह जी लिखते ने उसे वेले झटपट ही नंद चंद अपने घोड़े दे उत्तों थले उतरिया है क्योंकि कटार ते बहुत छोटी हुंदी है, दूरों खड़े होके वार कीता नहीं जा सकता। इस करके नंद चंद ने अपने घोड़े नू छड़िया है थले उतरिया है उस खान पठान दे लागे गया है ते फिर उस दे पेड़ दे विच वार कीता इस जम तर दा कटार दा नंद चंद ने। दया राम सन सुपाट गण तिस निकट पहुंचा। जदों ही वार कीता पेड़ दे विच उसे वेले पठान उल्ट के घोड़े तो थले डिग पिया। जो दया राम पुरोहित सी ओ भी अपने बहुते सारे साथियों नू लै के उथे लागे ही पहुंच गया। मारे अदक पठान रण नादत बड़ी उचा। उस वेले कवि संतोख सिंह जी लिखते ने कि बहुते सारे पठाना नू रण भूमि दे विच मारिया गया, बहुत उच्ची नगारे भी उस वेले बजाए गए। करे हटावन जेवदे रण खेत छुरायो। कवि संतोख सिंह जी लिखते ने इस तरीके दे नाल ਜਿਹੜੇ ਵੱਧ ਕੇ ਅੱਗੇ ਆ ਰਹੇ ਸਨ ਵੈਰੀ, ਉਹਨਾਂ ਨੂੰ ਉਸੇ ਹੀ ਜਗ੍ਹਾ ਦੇ ਉੱਤੇ ਰੋਕਿਆ ਗਿਆ ਹੈ। ਹਟੇ ਤਰਨ ਕੀ ਓਟ ਹੋਵੇ ਨਿਜ ਗਾਤ ਪਚਾਇਓ। ਕਈਆਂ ਨੇ ਰੁੱਖਾਂ ਦੀ ਆੜ ਲੈ ਕੇ ਭਾਵ ਕੇ ਰੁੱਖਾਂ ਦਾ ਆਸਰਾ ਲੈ ਕੇ ਆਪਣੇ ਸਰੀਰਾਂ ਦਾ ਬਚਾਅ ਕੀਤਾ। ਹਰੀ ਚਾਂਦੀਅਤ ਤੇ ਫਿਰਿਓ ਦੂਸਰ ਦਿਸ਼ ਚਾਲਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਾਜਾ ਹਰੀ ਚੰਦ ਉਸ ਵੇਲੇ ਇਸ ਪਾਸਿਓਂ ਹਟਿਆ ਤੇ ਦੂਸਰੇ ਪਾਸੇ ਨੂੰ ਚਲਿਆ ਗਿਆ। ਭੀਖਣ ਖਾਂ ਕੋ ਤੀਰ ਦੈ ਥਿਰ ਕਰ ਤਿਸ ਕਾਲਾ। ਉਸ ਵੇਲੇ ਹਰੀ ਚੰਦ ਨੇ ਭੀਖਣ ਖਾਨ ਪਠਾਨ ਨੂੰ ਬਹੁਤ ਹੀ ਜ਼ਿਆਦਾ ਧੀਰੇ ਦੇ ਕੇ ਉਸ ਜਗ੍ਹਾ ਦੇ ਉੱਤੇ ਸਥਿਰ ਕੀਤਾ। ਸੰਗੋ ਯਾਦਕ ਜਿਤ ਦਿਸ਼ਾ ਸੰਗ ਰਾਮ ਮਚਾਵੈ। ਗਯੋ ਤੁਰੰਗ ਤਵਾਏ ਕਰ ਗਣ ਤੀਰ ਚਲਾਵੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੰਗੋ ਸ਼ਾਹ ਆਦਿਕ ਜਿਹੜੇ ਪਾਸੇ ਖੜੇ ਹੋ ਕੇ ਵੱਡਾ ਜੰਗ ਮਚਾ ਰਹੇ ਸਨ ਕਰ ਰਹੇ ਸਨ, ਉਸ ਪਾਸੇ ਨੂੰ ਘੋੜੇ ਨੂੰ ਦੜਾ ਕੇ ਰਾਜਾ ਹਰੀ ਚੰਦ ਪਹੁੰਚੇ। ਆਵਤ ਕੋ ਅਵ ਲੋਕਿਓ ਹੰਡੂਰੀ ਰਾਜਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਹੰਡੂਰ ਦੇ ਰਾਜੇ ਹਰੀ ਚੰਦ ਨੂੰ ਆਉਂਦਿਆਂ ਦੇਖਿਆ ਸੰਗੋ ਸ਼ਾਹ ਨੇ, ਲਾਲ ਬਿਲੋਚਣ ਬਦਨ ਤੇ ਭੀਖਣ ਰਣ ਸਾਜਾ। ਉਸ ਵੇਲੇ ਗੁੱਸੇ ਦੇ ਨਾਲ ਸੰਗੋ ਸ਼ਾਹ ਦੀਆਂ ਅੱਖਾਂ ਬਹੁਤ ਹੀ ਜ਼ਿਆਦਾ ਲਾਲ ਹੋ ਗਈਆਂ ਨੇ ਤੇ ਬਹੁਤ ਭਿਆਨਕ ਜਿਹਨੇ ਰਣ ਮੰਡਿਆ ਹੋਇਆ। ਸੰਗੋ ਸ਼ਾਹ ਕੋ ਤੰਡ ਗਹਿ ਖਰ ਤੀਰ ਨਿਕਾਰੇ। ਉਸ ਵੇਲੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੰਗੋ ਸ਼ਾਹ ਨੇ ਆਪਣੇ ਕਠੋਰ ਧਨੁਸ਼ ਨੂੰ ਹੱਥ ਦੇ ਵਿੱਚ ਫੜਿਆ ਹੈ ਤੇ ਬਹੁਤੇ ਤਿੱਖੇ ਤੀਰ ਆਪਣੇ ਪੱਥੇ ਦੇ ਵਿੱਚੋਂ ਬਾਹਰ ਕੱਢੇ। ਐਂਚ ਐਂਚ ਕਰ ਕਾਣ ਲੱਗ ਰਿਪ ਸਨਮੁਖ ਮਾਰੇ। ਆਪਣੇ ਧਨੁਸ਼ ਦੇ ਵਿੱਚ ਜੋੜ ਜੋੜ ਕੇ ਤੀਰਾਂ ਤਿੱਖਿਆਂ ਦਾ ਉਸ ਵੇਲੇ ਸੰਗੋ ਸ਼ਾਹ ਨੇ ਬਹੁਤ ਜ਼ਿਆਦਾ ਪ੍ਰਹਾਰ ਕੀਤਾ ਹੈ ਆਪਣੇ ਵੈਰੀ ਦੀ ਸੈਨਾ ਦੇ ਉੱਤੇ। ਇਤੇ ਉਤ ਵਿਚਰਤ ਨਹੀਂ ਲੱਗਿਓ ਬਲ ਚਪਲ ਤੁਰੰਗਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੰਗੋ ਸ਼ਾਹ ਨੇ ਰਾਜੇ ਹਰੀ ਚੰਦ ਦੇ ਉੱਤੇ ਵੀ ਬਹੁਤੇ ਸਾਰੇ ਤੀਰਾਂ ਦਾ ਪ੍ਰਹਾਰ ਕੀਤਾ ਪਰ ਆਪਣੇ ਘੋੜੇ ਨੂੰ ਇਧਰ ਉਧਰ ਕਰਕੇ ਹਰ ਤੀਰ ਤੋਂ ਬਚਾ ਕਰ ਗਿਆ ਰਾਜਾ ਹਰੀ ਚੰਦ। ਆਗੇ ਪਰਬਤ ਕੇ ਸੁਪਟ ਤਿੰਨ ਅੰਗਣ ਭੰਗਾ। ਕਿਉਂਕਿ ਰਾਜੇ ਹਰੀ ਚੰਦ ਦੇ ਸਾਹਮਣੇ ਬਹੁਤੇ ਸਾਰੇ ਪਹਾੜੀ ਸਨ, ਉਹਨਾਂ ਦੇ ਅੰਗਾਂ ਨੂੰ ਸੰਗੋ ਸ਼ਾਹ ਦੇ ਛੱਡੇ ਹੋਏ ਤੀਰਾਂ ਨੇ ਤੋੜ ਦਿੱਤਾ। ਇਤ ਯੋਧਾ ਇਹ ਆਰ ਪਰੇ ਉਤ ਮਦ ਕਰ ਸ਼ਾਹ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ, ਇੱਕ ਪਾਸੇ ਇਹਨਾਂ ਦੋਵਾਂ ਯੋਧਿਆਂ ਦਾ ਮੁਕਾਬਲਾ ਹੈ, ਇੱਕ ਪਾਸੇ ਸੰਗੋ ਸ਼ਾਹ ਹੈ ਤੇ ਦੂਸਰੇ ਪਾਸੇ ਰਾਜਾ ਹਰੀ ਚੰਦ ਹੈ। ਉਤ ਮਧਕਰ ਸ਼ਾਹ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੂਸਰੇ ਪਾਸੇ ਮਧਕਰ ਸ਼ਾਹ ਆਦਿਕ ਉਹ ਵੀ ਲੜ ਰਹੇ। ਸੰਗ ਚੰਦੇਲ ਸਿਪਾਹ ਗਣ ਰਿਪ ਕੈ ਰਣ ਮਾਹ। ਉਸ ਦੇ ਨਾਲ ਚੰਦੇਲ ਦਾ ਰਾਜਾ ਵੀ ਬਹੁਤੇ ਸਾਰੇ ਸਿਪਾਹੀਆਂ ਦੇ ਸਮੇਤ ਰਣ ਕਰ ਰਿਹਾ, ਯੁੱਧ ਲੜ ਰਿਹਾ। ਦਯਾ ਰਾਮ ਨੰਦ ਚੰਦ ਸੋ ਗੁਰ ਕੋ ਦਲ ਭਾਰੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤੋਂ ਇਲਾਵਾ ਦਯਾ ਰਾਮ ਤੇ ਜੋ ਨੰਦ ਚੰਦ ਹੈ ਉਹਦੇ ਨਾਲ ਵੀ ਸਤਿਗੁਰਾਂ ਦੀ ਬਹੁਤੀ ਫੌਜ ਹੈ ਪਰ ਉਹ ਵੀ ਵੈਰੀ ਦੇ ਨਾਲ ਲੜ ਰਹੇ ਨੇ, ਬਹੁਤੇ ਤੀਰਾਂ ਦੀ ਤੇ ਗੋਲੀਆਂ ਦੀ ਵਰਖਾ ਦੋਵਾਂ ਤਰਫਾਂ ਤੋਂ ਹੋ ਰਹੀ ਹੈ। ਪਰ ਉਹ ਦੂਰ ਲੱਗ ਖੇਤ ਬੜ ਗਣ ਤੁਖੈ ਪਲਿਤੇ। ਕਵੀ ਜੀ ਲਿਖ ਰਹੇ ਨੇ ਕਿ ਬਹੁਤ ਦੂਰ ਦੂਰ ਤੱਕ ਇਹ ਜੋ ਮੈਦਾਨ ਹੈ ਇਹ ਰਚਿਆ ਹੋਇਆ ਸੂਰਿਆਂ ਦੇ ਨਾਲ, ਬਹੁਤੇ ਸਾਰੇ ਜਿਹੜੇ ਪਲੀਤੇ ਨੇ ਉਹ ਤੁਖ ਰਹੇ ਨੇ ਬੰਦੂਕਾਂ ਨੂੰ ਚਲਾਉਣ ਵਾਲੇ। ਛਣਅੰਕਾਰ ਹੋਏ ਗੱਜਣ ਕੇ ਚਾਹਤ ਚਿਤ ਜੀਤੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਹ ਗਜ ਜੋ ਉਸ ਸਮੇਂ ਦੀ ਬੰਦੂਕ ਦੇ ਵਿੱਚ ਫੇਰਦੇ ਸਨ, ਭਾਵ ਕੇ ਬਹੁਤੇ ਸਾਰੇ ਗਜਾਂ ਦੀ ਜਿਹੜੀ ਸ਼ੰਕਾਰ ਹੈ ਉਹ ਵੀ ਹੋ ਰਹੀ ਸੀ। ਐਂਚ ਐਂਚ ਤੀਰਨ ਹੱਥ ਆਗੇ ਪਗ ਡਰ, ਖਿੱਚ ਖਿੱਚ ਕੇ ਬਹੁਤੇ ਤੀਰਾਂ ਦਾ ਵਾਰ ਕੀਤਾ ਜਾ ਰਿਹਾ ਸੀ, ਹਰ ਇੱਕ ਸੂਰਮਾ ਆਪਣੇ ਪੈਰਾਂ ਨੂੰ ਅੱਗੇ ਹੀ ਵਧਾ ਰਿਹਾ ਸੀ। ਫਤਿਹ ਸ਼ਾਹੀ ਉਤ ਦੂਰ ਹੀ ਥਿਰ ਜੰਗ ਬਿਲੋਕੇ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜਾ ਸਾਰੀ ਸੈਨਾ ਦਾ ਮੋਹਰੀ ਰਾਜਾ ਹੈ ਜਿਹਦਾ ਨਾਮ ਹੈ ਫਤਿਹ ਸ਼ਾਹ, ਉਹ ਬੜੀ ਦੂਰ ਹੋ ਕੇ ਪਿੱਛੇ ਇਸ ਜੰਗ ਨੂੰ ਦੇਖ ਰਿਹਾ ਸੀ। ਪਾਜੈ ਜਵੇ ਪਹਾੜੀਏ ਪਠ ਮਾਨਵ ਰੋਕੇ, ਜਦੋਂ ਵੀ ਪਹਾੜੀਏ ਕਾਇਰ ਬਣ ਕੇ ਪਿੱਛੇ ਨੂੰ ਦੌੜਦੇ ਸਨ ਤੇ ਆਪਣੇ ਆਦਮੀਆਂ ਨੂੰ ਘੱਲ ਕੇ ਰਾਜਾ ਫਤਿਹ ਸ਼ਾਹ ਉਹਨਾਂ ਨੂੰ ਰੁਕਣ ਦਾ ਹੁਕਮ ਦਿੰਦਾ ਸੀ। ਪਿਖੈ ਤਮਾਸ਼ਾ ਗੁਰੂ ਯਤ ਔਰ ਵਿਖੇ ਵਿਚਾਰ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੂਸਰੇ ਪਾਸੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਵੀ ਇਸ ਯੁੱਧ ਦੇ ਹੋ ਰਹੇ ਤਮਾਸ਼ੇ ਨੂੰ ਦੇਖ ਰਹੇ ਸਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਮਨ ਦੇ ਵਿੱਚ ਵਿਚਾਰਾਂ ਕਰਦੇ ਨੇ। ਆਦਿਕ ਵਧੈ ਜੋ ਦਾ ਜੋ ਬਡ ਲਰ ਤਿਸ ਕੋ ਮਾਰੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਸੋਚ ਰਹੇ ਸਨ ਕਿ ਜਿਹੜਾ ਵੀ ਵੈਰੀ ਬਹੁਤਾ ਜ਼ਿਆਦਾ ਅੱਗੇ ਵੱਧਦਾ ਹੈ ਮੇਰੇ ਸੂਰਮੇ ਲੜ ਕੇ ਉਸ ਨੂੰ ਮਾਰ ਦਿੰਦੇ ਨੇ। ਇੱਕ ਸੁੱਤ ਹੱਥ ਕੁਛ ਸੰਗ ਪਟ ਥਿਤ ਬੁੱਧੂ ਸ਼ਾਹ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਜੀ ਸੋਚਦੇ ਨੇ ਕਿ ਪੀਰ ਬੁੱਧੂ ਸ਼ਾਹ ਦਾ ਇੱਕ ਪੁੱਤਰ ਮਾਰਿਆ ਜਾ ਚੁੱਕਾ ਹੈ, ਪਰ ਆਪਣੇ ਹੋਰ ਤਿੰਨਾਂ ਪੁੱਤਰਾਂ ਨੂੰ ਨਾਲ ਲੈ ਕੇ ਤੇ ਬਹੁਤੇ ਸਾਰੇ ਮਰੀਦਾਂ ਨੂੰ ਨਾਲ ਲੈ ਕੇ ਬੁੱਧੂ ਸ਼ਾਹ ਵੀ ਅੱਗੇ ਅਜੇ ਲੜ ਰਹੇ। ਰਣ ਮੈਂ ਧਨ ਦੇ ਲੜਤ ਹੈ ਗੁਰ ਹਿਤ ਉਤਸਾਹ, ਭਾਵ ਕੇ ਪੀਰ ਬੁੱਧੂ ਸ਼ਾਹ ਸਤਿਗੁਰਾਂ ਦੇ ਹਿੱਤ ਦੇ ਵਾਸਤੇ ਅੱਗੇ ਵੱਧ ਕੇ ਲੜ ਰਹੇ। ਵਧੈ ਅਗਰ ਮਾਰਤ ਅਰਨ ਗੁਲਕਾ ਮੁਚ ਕੰਤੇ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪੀਰ ਬੁੱਧੂ ਸ਼ਾਹ ਤੇ ਉਹਦੇ ਤਿੰਨੇ ਹੀ ਪੁੱਤਰ ਬਹੁਤ ਜ਼ਿਆਦਾ ਅੱਗੇ ਵੱਧ ਵੱਧ ਕੇ ਲੜ ਰਹੇ ਸਨ, ਬਹੁਤੀਆਂ ਸਾਰੀਆਂ ਗੋਲੀਆਂ ਦਾ ਇਹ ਪ੍ਰਹਾਰ ਕਰ ਰਹੇ ਸਨ। ਦੁਤੀਆ ਪੁੱਤਰ ਲੱਗ ਕਾਵਤਨ ਗਾ ਪੇਸ਼ਤ ਲਰੰਤੇ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪਹਿਲਾ ਪੁੱਤਰ ਤੇ ਪਹਿਲਾਂ ਹੀ ਸ਼ਹੀਦ ਹੋ ਗਿਆ ਸੀ ਪੀਰ ਬੁੱਧੂ ਸ਼ਾਹ ਦਾ, ਲੜਦਿਆਂ ਲੜਦਿਆਂ ਇਸੇ ਤਰੀਕੇ ਦੇ ਨਾਲ ਪੀਰ ਦਾ ਦੂਜਾ ਪੁੱਤਰ ਵੀ ਸ਼ਹੀਦ ਹੋ ਗਿਆ, ਭਾਵ ਕੇ ਬਹੁਤੇ ਸਾਰੇ ਪੀਰ ਦੇ ਪੁੱਤਰ ਦੇ ਸਰੀਰ ਦੇ ਉੱਤੇ ਜ਼ਖਮ ਲੱਗੇ ਤੇ ਥੋੜੀ ਦੇਰ ਤੋਂ ਬਾਅਦ ਪੀਰ ਦਾ ਲੜਕਾ ਮਰ ਗਿਆ। ਇਮਰਾਨ ਮੇ ਕਮ ਸਾਣ ਬਹੁ ਮਰੇ ਦੋਹਣ ਦਿਸ਼ ਵੀਰ, ਛਿਦਤ ਸਰੀਰ ਸਦੀਰ ਹੈ ਹੱਥ ਗੁਲ ਕਾਂਗਨ ਤੀਰ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਣਭੂਮੀ ਦੇ ਵਿੱਚ ਘਮਸਾਨ ਦੇ ਹੋ ਰਹੇ ਯੁੱਧ ਦੇ ਵਿੱਚ ਇਸੇ ਤਰ੍ਹਾਂ ਦੋਵਾਂ ਪਾਸਿਆਂ ਦੇ ਬਹੁਤੇ ਸਾਰੇ ਸੂਰਬੀਰ ਯੋਧੇ ਸ਼ਹੀਦ ਹੋਏ ਨੇ, ਕਈਆਂ ਦੇ ਅੰਗ ਕੱਟੇ ਗਏ ਨੇ, ਪਰ ਧੀਰੇ ਨੂੰ ਧਾਰਨ ਕਰਕੇ ਬਹੁਤੀਆਂ ਗੋਲੀਆਂ ਦੀ ਵਰਖਾ ਤੇ ਤੀਰਾਂ ਦੀ ਵਰਖਾ ਇੱਕ ਦੂਜੇ ਦੇ ਉੱਤੇ ਅਜੇ ਵੀ ਕਰ ਰਹੇ ਨੇ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਸਿਰੀ ਕਲਗੀ ਤਰ ਜਹ ਥਿਰੇ ਹਲਵਾਈ ਸਿੱਖ ਏਕ, ਹਾਥ ਜੋਰ ਬੋਲਤ ਪਾਇਓ ਸੁਣਿਓ ਯੁੱਧ ਬਵੇਕ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਜਿੱਥੇ ਪਿਛਲੇ ਪਾਸੇ ਰੁਕੇ ਹੋਏ ਸਨ ਉਹਨਾਂ ਦੇ ਲਾਗੇ ਹੀ ਸਤਿਗੁਰਾਂ ਦਾ ਇੱਕ ਸਿੱਖ ਸੀ ਜਿਹੜਾ ਕਿ ਹਲਵਾਈ ਦਾ ਕੰਮ ਕਰਦਾ ਸੀ। ਹਾਥ ਜੋਰ ਬੋਲਤ ਪਇਓ, ਉਸ ਹਲਵਾਈ ਸਿੱਖ ਨੇ ਹੱਥ ਜੋੜ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ, ਕਹਿੰਦਾ ਸੁਣੀਏ ਉਦਤ ਬਵੇਕ, ਹੇ ਗਿਆਨ ਦੇ ਸਮੁੰਦਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮੇਰੀ ਜਰਾ ਬੇਨਤੀ ਨੂੰ ਸੁਣ। ਅਧਿਕ ਲਾਲ ਸਾ ਮੋਹਿ ਹਿਰਦੈ ਮੈਂ ਪ੍ਰਭ ਕੇ ਕਾਮ ਅਰੂ ਰਣ ਥਾਨ, ਉਸ ਹਲਵਾਈ ਸਿੱਖ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ, ਮੇਰੇ ਮਨ ਦੇ ਵਿੱਚ ਬਹੁਤ ਵੱਡੀ ਲਾਲਸਾ ਹੈ ਕਿ ਇਹ ਸੱਚੇ ਪਾਤਸ਼ਾਹ ਜੀ, ਮੈਂ ਵੀ ਤੁਹਾਡੀ ਤਰਫੋਂ ਹੋ ਕੇ ਵੈਰੀਆਂ ਦੇ ਨਾਲ ਯੁੱਧ ਲੜਾਂ। ਸ਼ਸਤਰ ਹੱਥ ਮੈਂ ਗਹੇ ਨ ਕਬਹੂ, ਤੋਮਰ ਤੁਪਕ ਨ ਬਾਣ ਕਿਰ ਪਾਨ। ਕਹਿੰਦਾ ਹੈ ਕਿ ਮੈਂ ਆਪਣੇ ਹੱਥ ਦੇ ਵਿੱਚ ਕਦੇ ਕਿਸੇ ਵੀ ਹਥਿਆਰ ਨੂੰ ਧਾਰਨ ਨਹੀਂ ਕੀਤਾ, ਨਾ ਹੀ ਕਦੇ ਮੈਂ ਬਰਛਾ ਫੜਿਆ, ਨਾ ਕਦੇ ਬੰਦੂਕ ਫੜੀ ਹੈ, ਤੇ ਨਾ ਹੀ ਕਿਰਪਾਨ ਫੜੀ ਹੈ, ਤੇ ਨਾ ਹੀ ਕਦੇ ਧਨੁਸ਼ ਨੂੰ ਸਾਂਭਿਆ। ਪਰ ਮੇਰੇ ਮਨ ਦੇ ਵਿੱਚ ਇਹ ਚਾਅ ਜ਼ਰੂਰ ਹੈ ਕਿ ਮੈਂ ਰਣ ਲੜਾਂ, ਜੰਗ ਕਰਾਂ। ਤਾਂ ਹੋਤੀ ਉਤਸਾਹ ਬਡੋ, ਔਰ ਹੱਥੋਂ ਰਿਪੋ ਕੋ ਕਰੋ ਬਖਾਣ। ਹਲਵਾਈ ਸਿੱਖ ਕਹਿੰਦਾ ਸਤਿਗੁਰਾਂ ਨੂੰ ਕਿ ਭਾਵੇਂ ਮੈਂ ਆਪਣੇ ਹੱਥ ਦੇ ਵਿੱਚ ਕਦੇ ਕਿਸੇ ਹਥਿਆਰ ਨੂੰ ਧਾਰਨ ਨਹੀਂ ਕੀਤਾ, ਪਰ ਤਾਂ ਵੀ ਮੇਰੇ ਮਨ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਹੈ ਕਿ ਮੈਂ ਬਹੁਤ ਵੱਡਾ ਵੈਰੀਆਂ ਦੇ ਨਾਲ ਜੰਗ ਲੜਾਂ। ਇਸ ਕਰਕੇ ਸੱਚੇ ਪਾਤਸ਼ਾਹ, ਕਿਰਪਾ ਕਰਕੇ ਮੈਨੂੰ ਅੱਗੇ ਜੰਗ ਲੜਨ ਦਾ ਹੁਕਮ ਦੇ। ਦੇਹ ਤੁਰੰਗਮ ਤੇ ਅਰੂੜ ਹੋਏ, ਖੜਗ ਦੇਹੋ ਪੁਣ ਸਿਪਰ ਮਹਾਨ। ਇਸ ਤੋਂ ਇਲਾਵਾ ਉਸ ਹਲਵਾਈ ਸਿੱਖ ਨੇ ਸੱਚੇ ਪਾਤਸ਼ਾਹ ਜੀ ਨੂੰ ਇਹ ਵੀ ਆਖਿਆ ਕਿ ਸੱਚੇ ਪਾਤਸ਼ਾਹ, ਮੇਰੇ ਕੋਲ ਤੇ ਘੋੜਾ ਵੀ ਕੋਈ ਨਹੀਂ, ਇਸ ਕਰਕੇ ਸਵਾਰੀ ਦੇ ਵਾਸਤੇ ਤੁਸੀਂ ਮੈਨੂੰ ਇੱਕ ਘੋੜਾ ਪ੍ਰਦਾਨ ਕਰੋ ਤੇ ਇੱਕ ਤਲਵਾਰ ਦਿਓ, ਇੱਕ ਢਾਲ ਦੇ ਦਿਓ, ਮੈਂ ਇਹਨਾਂ ਹਥਿਆਰਾਂ ਦੇ ਨਾਲ ਹੀ ਰਣ ਭੂਮੀ ਦੇ ਵਿੱਚ ਜਾ ਕੇ ਵੈਰੀਆਂ ਦੇ ਨਾਲ ਲੜਾਂਗਾ। ਇਸ ਤਰੀਕੇ ਦੀ ਜਿਹੜੀ ਬੇਨਤੀ ਹੈ ਉਹ ਹਲਵਾਈ ਨੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਕੀਤੀ ਹੈ। ਇੱਕ ਲਾਲ ਚੰਦ ਨਾਂ ਦਾ ਪਿੱਛੇ ਪ੍ਰਸੰਗ ਆਇਆ ਸੀ, ਉਹ ਵੀ ਲਾਲ ਚੰਦ ਸਤਿਗੁਰਾਂ ਤੋਂ ਆਗਿਆ ਲੈ ਕੇ ਅੱਗੇ ਲੜਿਆ ਸੀ, ਜਿਹਨੂੰ ਕਵੀ ਸੰਤੋਖ ਸਿੰਘ ਜੀ ਨੇ ਮੱਝਾਂ ਗਊਆਂ ਚਾਰਨ ਦਾ ਪਾਲਕ ਲਿਖਿਆ ਸੀ। ਇਸ ਹਲਵਾਈ ਦਾ ਨਾਮ ਵੀ ਲਾਲ ਚੰਦ ਹੈ ਜਿਹੜਾ ਕਿ ਹਲਵਾਈ ਦਾ ਕੰਮ ਕਰਦਾ ਹੈ। ਇਸ ਤਰੀਕੇ ਦੇ ਨਾਲ ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਤੋਂ ਉਸ ਲਾਲ ਚੰਦ ਹਲਵਾਈ ਨੇ ਆਗਿਆ ਮੰਗੀ ਹੈ। ਇਸ ਘਟਨਾ ਨੂੰ ਸੰਤ ਨਿਸ਼ਾਨ ਸਿੰਘ ਜੀ ਨੇ ਕਵਿਤਾ ਦੇ ਵਿੱਚ ਬਿਆਨ ਕੀਤਾ ਹੈ, ਮੈਂ ਉਹ ਆਪ ਜੀ ਦੇ ਸਨਮੁਖ ਪੇਸ਼ ਕਰਾਂਗਾ। ਮੱਥਾ ਟੇਕਿਆ ਗੁਰਾਣੂ ਆਣ ਹਲਵਾਈ ਜੀ, ਗਲ ਪੱਲਾ ਪਾ ਕੇ ਗਲ ਪੱਲਾ ਪਾ ਕੇ ਇੰਜ ਬੇਨਤੀ ਅਲਾਈ ਜੀ, ਕਰੋ ਪੂਰੀਆਂ ਕਰੋ ਪੂਰੀਆਂ, ਜੋ ਲੈ ਕੇ ਆਇਆ ਹਾਂ ਇੱਛਾਵਾਂ ਮੈਂ, ਦਾਤਾ ਮਨ ਮੇਰੇ ਦਾਤਾ ਮਨ ਮੇਰੇ, ਰੀਝ ਜੰਗ ਵਿੱਚ ਜਾਵਾਂ ਮੈਂ, ਦਾਤਾ ਮਨ ਮੇਰੇ ਦਾਤਾ ਮਨ ਮੇਰੇ, ਰੀਝ ਜੰਗ ਵਿੱਚ ਜਾਵਾਂ ਮੈਂ, ਦਾਤਾ ਮਨ ਮੇਰੇ, ਜੰਗ ਹੋ ਗਿਆ ਹੈ ਸ਼ੁਰੂ, ਪਾਪ ਚੰਗੇ ਆਈ ਦਾ ਚੰਡਾ ਚੁੱਕਿਆ, ਚੰਡਾ ਚੁੱਕਿਆ ਹੈ ਤੁਸਾਂ ਜੱਗ ਦੀ ਭਲਾਈ ਦਾ, ਸੱਚ ਅੱਗੇ ਸੱਚ ਅੱਗੇ ਚਾਵਾਂ ਸਿਰ ਝੂਠ ਦਾ ਚੁਕਾਵਾਂ ਮੈਂ, ਦਾਤਾ ਮਨ ਮੇਰੇ ਦਾਤਾ ਮਨ ਮੇਰੇ, ਰੀਝ ਜੰਗ ਵਿੱਚ ਜਾਵਾਂ ਮੈਂ, ਦਾਤਾ ਮਨ ਮੇਰੇ, ਛੇਵੇਂ ਗੋਰਾਂ ਕੈਦੋਂ ਵੱਡੇ ਜਿਨ੍ਹਾਂ ਦੇ ਛੁਡਾਇਆ, ਅੱਜ ਉਹ ਪਾਪੀ ਅੱਜ ਉਹ ਪਾਪੀ ਤੁਸਾਂ ਉੱਤੇ ਚੜ ਆਇਆ, ਜਿਹੜੇ ਭੁੱਲ ਗਏ ਜਿਹੜੇ ਭੁੱਲ ਗਏ, ਭੁਲਾਈ ਚੇਤੇ ਉਹ ਕਰਾਵਾਂ ਮੈਂ, ਦਾਤਾ ਮਨ ਮੇਰੇ ਦਾਤਾ ਮਨ ਮੇਰੇ, ਰੀਝ ਜੰਗ ਵਿੱਚ ਜਾਵਾਂ ਮੈਂ, ਦਾਤਾ ਮਨ ਮੇਰੇ, ਸੱਚ ਧਰਮ ਉੱਤੇ ਜਿਹੜੇ ਨਿਜ ਸੀਸ ਲਾਉਂਦੇ ਨੇ, ਤੇਰੇ ਦਰੋਂ ਵੇਖੇ ਤੇਰੇ ਦਰੋਂ ਵੇਖੇ, ਖੁਸ਼ੀ ਦੇ ਖਜ਼ਾਨੇ ਪਾਉਂਦੇ ਨੇ, ਲਾੜੀ ਮੌਤ ਨਾਲ ਲਾੜੀ ਮੌਤ ਨਾਲ, ਚਾਹੁੰਦਾ ਲੈਣੀ ਆਹ ਲਾਵਾਂ ਮੈਂ, ਦਾਤਾ ਮਨ ਮੇਰੇ ਦਾਤਾ ਮਨ ਮੇਰੇ, ਰੀਝ ਜੰਗ ਵਿੱਚ ਜਾਵਾਂ ਮੈਂ, ਦਾਤਾ ਮਨ ਮੇਰੇ, ਕਰ ਗਏ ਨੇ ਪਠਾਨ ਨਮਕ ਹਰਾਮੀਆਂ, ਭੱਜ ਗਏ ਸਭ ਭੱਜ ਗਏ ਸਭ, ਸਾਧ ਖੱਟ ਬਦਨਾਮੀਆਂ, ਸਿਰ ਦੇ ਕੇ ਸਿਰ ਦੇ ਕੇ ਸਭੇ ਘਾਟੇ ਪੂਰ ਕੇ ਵੇਖਾਵਾਂ ਮੈਂ, ਦਾਤਾ ਮਨ ਮੇਰੇ ਦਾਤਾ ਮਨ ਮੇਰੇ, ਰੀਝ ਜੰਗ ਵਿੱਚ ਜਾਵਾਂ ਮੈਂ, ਦਾਤਾ ਮਨ ਮੇਰੇ, ਦੇ ਖਾਕ ਪੂੜੀ ਚੰਦ ਦਿਨਾਂ ਦੀ ਪਰਾਉਣੀਆਂ, ਜਿੰਦ ਨਿਕਲੀ ਤੇ ਜਿੰਦ ਨਿਕਲੀ ਤੇ ਕਿਸੇ ਵੀ ਨਾ ਕੰਮ ਆਉਣੀਆਂ, ਜੀਤ ਮਲ ਸੰਗੋ ਜੀਤ ਮਲ ਸੰਗੋ ਸ਼ਾਹ ਦੀਆਂ ਫੜਾਂ ਰਾਵਾਂ ਮੈਂ ਦਾਤਾ ਮਨ ਮੇਰੇ ਦਾਤਾ ਮਨ ਮੇਰੇ ਰੀਜ ਜੰਗ ਵਿੱਚ ਜਾਵਾਂ ਮੈਂ ਦਾਤਾ ਮਨ ਮੇਰੇ ਤੇਰੀ ਮੇਰ ਨਾਲ ਚਿੜੀ ਬਾਜਾਂ ਨੂੰ ਮੁਕਾ ਦੇਵੇ ਫੂਕ ਮਾਰ ਕੀੜਾ ਦਲ ਮਿੱਟੀ ਚ ਮਿਲਾ ਦੇਵੇ ਵੱਡੇ ਜਾਵਰਾਂ ਦੇ ਮੂੰਹ ਪਿੱਛੇ ਨੂੰ ਪਵਾਵਾਂ ਮੈਂ ਦਾਤਾ ਮਨ ਮੇਰੇ ਦਾਤਾ ਮਨ ਮੇਰੇ ਰੀਜ ਜੰਗ ਵਿੱਚ ਜਾਵਾਂ ਮੈਂ ਦਾਤਾ ਮਨ ਮੇਰੇ ਕਿੰਜ ਫੜਨੀ ਹੈ ਜਾਣ ਦਾਣਾ ਤੇਗ ਢਾਲ ਮੈਂ ਪੌਣੀ ਪਦਵੀ ਅਟਲ ਤੇਰੀ ਦਇਆ ਨਾਲ ਮੈਂ ਮਾਰ ਵੈਰੀਆਂ ਨੂੰ ਸਿੱਧੇ ਦੋਜ ਕੀ ਪਚਾਵਾਂ ਮੈਂ ਦਾਤਾ ਮਨ ਮੇਰੇ ਰੀਜ ਜੰਗ ਵਿੱਚ ਜਾਵਾਂ ਮੈਂ ਦਾਤਾ ਮਨ ਮੇਰੇ ਹੋਵੇ ਨਦਰ ਤਾਂ ਕਮਲਾ ਵੀ ਵੇਦ ਪਿਆ ਪੜੇ ਗੂੰਗਾ ਗਾਵੇ ਰਾਗ ਪਿੰਗਲਾ ਪਹਾੜ ਤੇ ਚੜੇ ਹੋਮ ਜੰਗ ਵਿੱਚ ਬਲੀ ਸਿਰ ਦੀ ਚੜਾਵਾਂ ਮੈਂ ਦਾਤਾ ਮਨ ਮੇਰੇ ਰੀਜ ਜੰਗ ਵਿੱਚ ਜਾਵਾਂ ਮੈਂ ਦਾਤਾ ਮਨ ਮੇਰੇ ਹੁਣ ਖੁਸ਼ੀ ਨਾਲ ਤਨ ਸ਼ਸਤਰ ਸਜਾ ਦਿਓ ਦੇ ਕੇ ਮੁਖ ਚੋਂ ਅਸੀਸ ਰਣ ਚ ਕਲਾ ਦਿਓ ਕਹੇ ਗਿਲ ਜੀ ਲਿਖਾਵਾਂ ਯੋਧਿਆਂ ਚ ਨਾਵਾਂ ਮੈਂ ਦਾਤਾ ਮਨ ਮੇਰੇ ਰੀਜ ਜੰਗ ਵਿੱਚ ਜਾਵਾਂ ਮੈਂ ਦਾਤਾ ਮਨ ਮੇਰੇ ਰੀਜ ਜੰਗ ਵਿੱਚ ਜਾਵਾਂ ਮੈਂ ਦਾਤਾ ਮਨ ਮੇਰੇ ਸੰਤ ਨਿਸ਼ਾਨ ਸਿੰਘ ਜੀ ਨੇ ਇਸ ਕਵਿਤਾ ਦੇ ਵਿੱਚ ਇਸ ਗੱਲ ਦਾ ਬਿਆਨ ਕੀਤਾ ਹੈ ਕਿ ਇਸ ਤਰੀਕੇ ਦੇ ਨਾਲ ਉਸ ਲਾਲ ਚੰਦ ਹਲਵਾਈ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੋਂ ਆਗਿਆ ਮੰਗੀ ਹੈ ਰਣ ਭੂਮੀ ਦੇ ਵਿੱਚ ਜਾਣ ਦੀ। ਸਿਰ ਕਲਗੀ ਤਰ ਸੁਣ ਮੁਸਕਾਨੇ ਕੋਤਲ ਖਰੇ ਤੁਰੰਗਮ ਹੇਰ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਸ ਲਾਲ ਚੰਦ ਦੀਆਂ ਭੋਲੀਆਂ ਗੱਲਾਂ ਨੂੰ ਸੁਣ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮੁਸਕਰਾਏ। ਕੋਤਲ ਖਰੇ ਤੁਰੰਗਮ ਹੇਰ ਤੇ ਲਾਗੇ ਹੀ ਸਤਿਗੁਰਾਂ ਨੇ ਕੋਤਲ ਖੜੇ ਹੋਇਆ ਘੋੜਿਆਂ ਨੂੰ ਦੇਖਿਆ। ਕੋਤਲ ਉਹਨਾਂ ਘੋੜਿਆਂ ਨੂੰ ਆਖਿਆ ਜਾਂਦਾ ਜਿਹੜੇ ਕਿ ਜ਼ਰੂਰਤ ਪੈਣ ਦੇ ਉੱਤੇ ਖਾਲੀ ਰੱਖੇ ਜਾਂਦੇ ਸਨ। ਭਾਵ ਕੇ ਰਣ ਦੇ ਵਿੱਚ ਯੁੱਧ ਦੇ ਵਿੱਚ ਜੇਕਰ ਕਿਸੇ ਦਾ ਘੋੜਾ ਮਰ ਜਾਏ ਤੇ ਉਹ ਜਿਹੜੇ ਐਕਸਟਰਾ ਵੱਖਰੇ ਘੋੜੇ ਲੋੜ ਦੇ ਵਾਸਤੇ ਰੱਖੇ ਜਾਂਦੇ ਸਨ ਉਹਨਾਂ ਦੇ ਵਿੱਚੋਂ ਘੋੜਾ ਦੂਸਰਿਆਂ ਨੂੰ ਦੇ ਦਿੱਤਾ ਜਾਂਦਾ ਸੀ। ਇਸ ਕਰਕੇ ਸਵਾਰੀ ਵਾਸਤੇ ਜਿਹੜਾ ਖਾਲੀ ਘੋੜਾ ਹੋਵੇ ਉਹਨੂੰ ਆਖਿਆ ਜਾਂਦਾ ਕੋਤਲ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਆਉਂਦਾ ਹੈ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਅਸਵਾਰੀ ਦੇ ਵਾਸਤੇ ਅਜੇ ਤੱਕ ਵੀ ਘੋੜਾ ਹਜ਼ੂਰ ਸਾਹਿਬ ਦੇ ਵਿੱਚ ਕੋਤਲ ਰੱਖਿਆ ਜਾਂਦਾ ਹੈ। ਅੱਜ ਕੱਲ ਦਾ ਪਤਾ ਨਹੀਂ ਪਰ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਜਿਸ ਵੇਲੇ ਹਜ਼ੂਰ ਸਾਹਿਬ ਗਏ ਸਨ ਉਸ ਵੇਲੇ ਤੱਕ ਗੁਰੂ ਗੋਬਿੰਦ ਸਿੰਘ ਜੀ ਦੀ ਅਸਵਾਰੀ ਦੇ ਵਾਸਤੇ ਕੋਤਲ ਰੱਖਿਆ ਜਾਂਦਾ ਸੀ ਭਾਵ ਕੇ ਘੋੜਾ ਰੱਖਿਆ ਜਾਂਦਾ ਸੀ। ਸੋ ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਖਾਲੀ ਘੋੜਾ ਸਵਾਰੀ ਦੇ ਵਾਸਤੇ ਜਿਹੜਾ ਰੱਖਿਆ ਗਿਆ ਹੋਵੇ ਉਸ ਨੂੰ ਕੋਤਲ ਆਖਿਆ ਜਾਂਦਾ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤੇ ਸਾਰੇ ਜਿਹੜੇ ਕੋਤਲ ਨੇ ਘੋੜੇ ਨੇ ਉਹ ਜ਼ਰੂਰਤ ਦੇ ਵਾਸਤੇ ਖੜੇ ਕੀਤੇ ਹੋਏ ਸਨ। ਜਿਨ ਕੋ ਬਿਰਦ ਗਰੀਬ ਨਿਵਾਜਨ ਲੇਹ ਕੋ ਮੈਤ ਚੜੀਐ ਬਿਨ ਦੇਰ। ਉਸ ਲਾਲ ਚੰਦ ਦੀ ਹਲਵਾਈ ਦੀ ਬੇਨਤੀ ਨੂੰ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਪ੍ਰਵਾਨ ਕਰ ਲਿਆ ਤੇ ਸਤਿਗੁਰੂ ਜੀ ਨੇ ਹੁਕਮ ਕੀਤਾ ਕਹਿੰਦੇ ਨੇ ਲਿਹੋ ਕੁਮੈਤ ਚੜੀਐ ਬਿਨ ਦੇਰ। ਕਹਿੰਦੇ ਨੇ ਹੇ ਲਾਲ ਚੰਦਾ ਕੁਮੈਤ ਘੋੜੇ ਨੂੰ ਲੈ ਕੇ ਤੇ ਉਸ ਕੁਮੈਤ ਘੋੜੇ ਤੇ ਬਗੈਰ ਦੇਰੀ ਤੋਂ ਅਸਵਾਰ ਹੋ ਜਾ ਭਾਵ ਕੇ ਕੁਮੈਤ ਘੋੜੇ ਦੀ ਅਸਵਾਰੀ ਕਰ ਲੈ। ਹੁਣ ਜਿਹੜਾ ਕੁਮੈਤ ਘੋੜਾ ਹੈ ਆਮ ਤੌਰ ਤੇ ਇਤਿਹਾਸ ਦੇ ਵਿੱਚ ਇਸ ਤਰ੍ਹਾਂ ਦਾ ਜ਼ਿਕਰ ਆਉਂਦਾ ਹੈ ਕਿ ਕੁਮੈਤ ਨਾਂ ਦਾ ਇੱਕ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਘੋੜਾ ਸੀ। ਭਾਵੇਂ ਕਿ ਸਤਿਗੁਰਾਂ ਦੇ ਘੋੜੇ ਤੇ ਹੋਰ ਵੀ ਬਹੁਤ ਸਾਰੇ ਹੋਣਗੇ ਪਰ ਜ਼ਿਆਦਾਤਰ ਇਤਿਹਾਸਾਂ ਦੇ ਵਿੱਚ ਕੁਮੈਤ ਘੋੜੇ ਦਾ ਜ਼ਿਕਰ ਆਉਂਦਾ ਹੈ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਅਸਵਾਰੀ ਦਾ ਜਿਹੜਾ ਖਾਸ ਘੋੜਾ ਸੀ ਉਹਦਾ ਨਾਂ ਸੀ ਕੁਮੈਤ। ਜਿਸ ਤਰ੍ਹਾਂ ਕਿ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਭਾਵੇਂ ਬਹੁਤੀਆਂ ਘੋੜਿਆਂ ਦੀ ਅਸਵਾਰੀ ਕਰਦੇ ਸਨ ਪਰ ਉਹਨਾਂ ਦੇ ਵਿੱਚੋਂ ਇੱਕ ਘੋੜੀ ਦਾ ਨਾਂ ਬਹੁਤ ਹੀ ਜ਼ਿਆਦਾ ਇਤਿਹਾਸ ਦੇ ਵਿੱਚ ਮਸ਼ਹੂਰ ਹੈ। ਚੀਨੀ ਜਿਹੜੀ ਘੋੜੀ ਸੀ ਉਹਦੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜ਼ਿਆਦਾ ਰੀਝਦੇ ਸਨ, ਜ਼ਿਆਦਾ ਉਹਦੀ ਸਵਾਰੀ ਕਰਦੇ ਸਨ। ਇਸੇ ਕਰਕੇ ਨਾਮਧਾਰੀ ਪੰਥ ਦੇ ਵਿੱਚ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਚੀਨੀ ਵਾਲਾ ਪਾਤਸ਼ਾਹ ਤੇ ਚੀਨੀ ਵਾਲੇ ਸਤਿਗੁਰੂ ਵੀ ਕਹਿ ਕੇ ਯਾਦ ਕੀਤਾ ਜਾਂਦਾ ਹੈ। ਭਾਵ ਕਿ ਚੀਨੀ ਘੋੜੀ ਸੀ ਸਤਿਗੁਰਾਂ ਦੀ, ਇਸ ਕਰਕੇ ਉਹਨਾਂ ਨੂੰ ਚੀਨੀ ਵਾਲਾ ਵੀ ਆਖਿਆ ਜਾਂਦਾ ਹੈ। ਇਸੇ ਤਰ੍ਹਾਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਇੱਕ ਘੋੜੇ ਦਾ ਨਾਂ ਸੀ ਕੁਮੈਤ। ਇਸ ਤੋਂ ਇਲਾਵਾ ਕੁਮੈਤ ਦੇ ਦੋ ਚਾਰ ਹੋਰ ਵੀ ਅਰਥ ਹੋ ਸਕਦੇ ਨੇ। ਜਿਹੜਾ ਬਹੁਤ ਹੀ ਜ਼ਿਆਦਾ ਗੂੜੇ ਲਾਲ ਰੰਗ ਦਾ ਘੋੜਾ ਹੁੰਦਾ ਹੈ ਉਸ ਨੂੰ ਵੀ ਕੁਮੈਤ ਆਖਿਆ ਜਾਂਦਾ ਹੈ। ਹੋ ਸਕਦਾ ਹੈ ਕਿ ਜਿਹੜਾ ਸਤਿਗੁਰਾਂ ਦਾ ਘੋੜਾ ਹੋਵੇਗਾ ਉਹ ਬਹੁਤ ਜ਼ਿਆਦਾ ਗੂੜੇ ਲਾਲ ਰੰਗ ਦਾ ਹੋਵੇਗਾ, ਇਸ ਕਰਕੇ ਉਹਨੂੰ ਕੁਮੈਤ ਆਖਿਆ ਜਾਂਦਾ ਹੋਵੇ, ਜਾਂ ਫਿਰ ਉਸ ਘੋੜੇ ਦਾ ਨਾਮ ਹੀ ਕੁਮੈਤ ਹੋ ਸਕਦਾ ਹੈ। ਇਸ ਤੋਂ ਇਲਾਵਾ ਕਈ ਵਿਦਵਾਨਾਂ ਨੇ ਇਹ ਵੀ ਲਿਖਿਆ ਕਿ ਘੋੜਿਆਂ ਦੀ ਨਸਲ ਦੇ ਵਿੱਚੋਂ ਇੱਕ ਨਸਲ ਦਾ ਨਾਮ ਹੀ ਕੁਮੈਤ ਹੈ, ਭਾਵ ਕਿ ਇੱਕ ਨਸਲ ਦਾ ਨਾਮ ਹੀ ਹੈ ਕੁਮੈਤ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਉਹ ਹੋ ਸਕਦਾ ਹੈ ਕਿ ਕੁਮੈਤ ਨਸਲ ਦਾ ਘੋੜਾ ਹੋਵੇ, ਉਹ ਹੋ ਸਕਦਾ ਹੈ ਕਿ ਗੂੜੇ ਲਾਲ ਰੰਗ ਦਾ ਘੋੜਾ ਹੋਵੇ, ਤੇ ਵੀ ਹੋ ਸਕਦਾ ਹੈ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਦੀ ਸਵਾਰੀ ਦਾ ਉਹ ਘੋੜਾ ਕੁਮੈਤ ਹੋਵੇ। ਸਤਿਗੁਰਾਂ ਨੇ ਬਚਨ ਕੀਤਾ, ਲਿਓ ਕੁਮੈਤ ਚੜੀਐ ਬਿਨ ਦੇਰ। ਲਾਲ ਚੰਦ ਹਲਵਾਈ ਨੂੰ ਕਹਿੰਦੇ ਨੇ ਕਿ ਕੁਮੈਤ ਘੋੜੇ ਦੀ ਛੇਤੀ ਦੇ ਨਾਲ ਤੂੰ ਅਸਵਾਰੀ ਕਰ ਲੈ। ਹੁਕਮ ਪਾਏ ਗਣ ਵਾਗ ਅਰੂੜਿਓ, ਪ੍ਰਭ ਜੀ ਦੀ ਜੈ ਸ਼ਸਤਰ ਬਡੇਰ। ਸਤਿਗੁਰਾਂ ਦੇ ਹੁਕਮ ਨੂੰ ਪਾ ਕੇ ਉਸੇ ਵੇਲੇ ਕੁਮੈਤ ਘੋੜੇ ਦੀ ਉਸ ਲਾਲ ਚੰਦ ਹਲਵਾਈ ਨੇ ਅਸਵਾਰੀ ਕਰ ਲਈ ਹੈ। ਉਹਦੀ ਲਗਾਮ ਨੂੰ ਜਦੋਂ ਫੜਿਆ ਤੇ ਕਹਿੰਦਾ, ਪ੍ਰਭੂ ਜੀ ਦੀਜੈ ਸ਼ਸਤਰ ਬਡੇਰ, ਹੇ ਸੱਚੇ ਪਾਤਸ਼ਾਹ ਜੀ ਹੁਣ ਮੈਨੂੰ ਲੜਨ ਦੇ ਵਾਸਤੇ ਕਿਰਪਾ ਕਰਕੇ ਹਥਿਆਰ ਵੀ ਦੇ ਦਿਓ। ਤੋਮਰ ਕਿਦੋਂ ਤੁਪਕ ਤਨ ਤੀਰ, ਕੇ ਜੋ ਮੈਂ ਹੱਥੋਂ ਕੇ ਦਿਓ ਸ਼ਮਸ਼ੇਰ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਤੂੰ ਤੇ ਕਹਿੰਦਾ ਮੈਨੂੰ ਕਿਸੇ ਹਥਿਆਰ ਨੂੰ ਚਲਾਉਣਾ ਨਹੀਂ ਆਉਂਦਾ, ਦੱਸ ਤੈਨੂੰ ਕਿਹੜਾ ਹਥਿਆਰ ਸੌਖਾ ਚਲਾਉਣਾ ਲੱਗੇਗਾ। ਸਤਿਗੁਰੂ ਜੀ ਕਹਿੰਦੇ ਨੇ ਕਿ ਕੀ ਦੇਵਾਂ। ਕਹਿੰਦਾ, ਸੱਚੇ ਪਾਤਸ਼ਾਹ ਭਾਵੇਂ ਬਰਛਾ ਦੇ ਦੇਵੋ, ਭਾਵੇਂ ਬੰਦੂਕ ਦੇ ਦੇਵੋ, ਭਾਵੇਂ ਤਨਖ ਦੇ ਦਿਓ ਤੇ ਤੀਰ ਦੇ ਦਿਓ, ਕਿ ਮੈਂ ਹੱਥੋਂ ਦਿਓ ਸ਼ਮਸ਼ੇਰ, ਭਾਵੇਂ ਸੱਚੇ ਪਾਤਸ਼ਾਹ ਤਲਵਾਰ ਦੇ ਦਿਓ। ਕਹਿਣ ਤੋਂ ਭਾਵ ਹੈ ਕਿ ਹਥਿਆਰ ਤੇ ਮੈਨੂੰ ਕੋਈ ਨਹੀਂ ਚਲਾਉਣਾ ਆਉਂਦਾ, ਹੁਣ ਤੁਹਾਡੀ ਮਰਜ਼ੀ ਹੈ ਕਿ ਮੈਨੂੰ ਜਾਂ ਤਲਵਾਰ ਦੇ ਦਿਓ, ਜਾਂ ਤੁਸੀਂ ਧਨੁਸ਼ ਦੇ ਦਿਓ, ਜਾਂ ਬੰਦੂਕ ਦੇ ਦਿਓ, ਜਾਂ ਬਰਛਾ ਦੇ ਦਿਓ, ਜਿਹੜਾ ਤੁਹਾਡਾ ਜੀ ਕਰਦਾ ਹੈ ਉਹੀ ਹਥਿਆਰ ਦੇ ਦਿਓ। ਬੇਗਸਤ ਖੜਗ ਸਿਪਰ ਤਵ ਬਖਸ਼ੇ, ਬੂਜਤ ਭਾਇਓ ਹਤਨ ਕੋ ਦਾਏ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਉਹਦੀਆਂ ਗੱਲਾਂ ਨੂੰ ਸੁਣ ਕੇ ਫਿਰ ਤੋਂ ਮੁਸਕਰਾਏ ਤੇ ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਕ ਢਾਲ ਦੇ ਦਿੱਤੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵਾਰ ਕਰਨ ਦੇ ਵਾਸਤੇ ਤਲਵਾਰ ਦਿੱਤੀ। ਕਿਸ ਕਰ ਸਿਪਰ ਗਹੋਂ ਕਿਸ ਅਸਮੈ, ਕਿਮ ਮਾਰੋ ਮੋਹ ਦੇਹੋ ਬਤਾਏ। ਜਦੋਂ ਸਤਿਗੁਰਾਂ ਨੇ ਢਾਲ ਵੀ ਦੇ ਦਿੱਤੀ, ਇੱਕ ਤਲਵਾਰ ਵੀ ਦੇ ਦਿੱਤੀ, ਹੱਥ ਜੋੜ ਕੇ ਫੇਰ ਉਹ ਹਲਵਾਈ ਲਾਲ ਚੰਦ ਕਹਿੰਦਾ ਕਿ ਸੱਚੇ ਪਾਤਸ਼ਾਹ ਹੁਣ ਕਿਰਪਾ ਕਰਕੇ ਇਹਨਾਂ ਨੂੰ ਇਹ ਵੀ ਦੱਸ ਦਿਓ ਕਿ ਕਿਹੜੇ ਕਿਹੜੇ ਹੱਥ ਦੇ ਵਿੱਚ ਫੜਨਾ, ਭਾਵ ਕਿ ਢਾਲ ਕਿਹੜੇ ਹੱਥ ਦੇ ਵਿੱਚ ਫੜਾਂ ਤੇ ਕਿਹੜੇ ਹੱਥ ਦੇ ਵਿੱਚ ਮੈਂ ਤਲਵਾਰ ਨੂੰ ਧਾਰਨ ਕਰਾਂ। ਇਸ ਤੋਂ ਇਲਾਵਾ ਇਹ ਵੀ ਦੱਸੋ ਕਿ ਸੱਚੇ ਪਾਤਸ਼ਾਹ ਵਾਰ ਕਿਸ ਤਰ੍ਹਾਂ ਕਰਨਾ ਤੇ ਵਾਰ ਨੂੰ ਬਚਾਉਣਾ ਕਿਵੇਂ, ਭਾਵ ਕਿ ਹਲਵਾਈ ਦਾ ਕੰਮ ਕਰਦਾ ਹੈ, ਕਦੇ ਰਣ ਦੇ ਵਿੱਚ ਗਿਆ ਨਹੀਂ, ਕਦੇ ਯੁੱਧ ਦਾ ਕੋਈ ਅਭਿਆਸ ਨਹੀਂ ਕੀਤਾ, ਪਰ ਰੀਝ ਦੇ ਕਰਕੇ ਇਸ ਵੇਲੇ ਚਾਹੁੰਦਾ ਹੈ ਲੜਨਾ, ਸਤਿਗੁਰਾਂ ਤੋਂ ਸਾਰਾ ਕੁਝ ਸਿੱਖਣ ਦਾ ਯਤਨ ਕਰ ਰਿਹਾ। ਕਹਿੰਦਾ, ਦੱਸੋ ਕਿਹੜੇ ਹੱਥ ਦੇ ਵਿੱਚ ਢਾਲ ਫੜਾਂ, ਕਿਹੜੇ ਹੱਥ ਦੇ ਵਿੱਚ ਤਲਵਾਰ ਨੂੰ ਧਾਰਨ ਕਰਾਂ, ਇਹ ਵੀ ਦੱਸੋ ਸੱਚੇ ਪਾਤਸ਼ਾਹ ਵਾਰ ਵੈਰੀ ਦੇ ਉੱਤੇ ਕਿਵੇਂ ਕੀਤਾ ਜਾਂਦਾ ਹੈ, ਘੋੜੇ ਤੇ ਚੜ੍ਹੇ ਚੜਾਇਆ ਹੀ ਸਤਿਗੁਰਾਂ ਨੂੰ ਇਹ ਸਵਾਲ ਕਰਦਾ। ਦੇਖਤ ਸੁਣਤ ਦੋਹਣ ਦਿਸ਼ ਕੇ ਪਟ, ਹਸੈ ਪਰਸ ਪਰ ਸੁਣ ਬਿਸ ਮਾਏ। ਜਦੋਂ ਲਾਲ ਚੰਦ ਹਲਵਾਈ ਨੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਤੇ ਲਾਗੇ ਆਸੇ ਪਾਸੇ ਸਤਿਗੁਰਾਂ ਦੇ ਜਿਹੜੇ ਸਿੱਖ ਖਲੋਤੇ ਹੋਏ ਸਨ ਉਹ ਹੱਸਣ ਲੱਗ ਪਏ ਨੇ ਕਿ ਕਿਸ ਤਰ੍ਹਾਂ ਦੀਆਂ ਭੋਲੀਆਂ ਗੱਲਾਂ ਕਰਦਾ ਹੈ, ਜਿਹਨੂੰ ਇਹ ਵੀ ਨਹੀਂ ਪਤਾ ਕਿ ਢਾਲ ਕਿਹੜੇ ਹੱਥ ਦੇ ਵਿੱਚ ਫੜੀ ਦੀ ਹੈ, ਤਲਵਾਰ ਕਿਹੜੇ ਹੱਥ ਦੇ ਵਿੱਚ ਫੜੀ ਦੀ ਹੈ। ਉਹ ਜਿੱਦ ਕਰ ਰਿਹਾ ਕਿ ਮੈਂ ਜੰਗ ਦੇ ਵਿੱਚ ਜਾ ਕੇ ਕੋਈ ਵੱਡਾ ਕਾਰਨਾਮਾ ਕਰਾਂਗਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਸੂਰਮੇ ਸਨ ਉਹ ਹੱਸਣ ਲੱਗ ਪਏ, ਪਰਸ ਪਰ ਪੁਣ ਬਿਸਮਾਏ। ਪਰ ਜਿਹੜੀ ਦਲੇਰੀ ਦੀ ਗੱਲ ਉਸਨੇ ਕੀਤੀ ਹੈ, ਉਸ ਗੱਲ ਨੂੰ ਸੁਣ ਕੇ ਸਾਰੇ ਹੈਰਾਨ ਵੀ ਬਹੁਤ ਜ਼ਿਆਦਾ ਨੇ। ਅਜ ਬਚਰਤਰ ਪ੍ਰਭੂ ਕੇ ਲਖੀਅਤ ਜਿਮ ਚਿਰਿਅਨ ਤੇ ਬਾਜ ਤੁਰਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਦੇ ਜਿਹੜੇ ਕੌਤਕ ਹੁੰਦੇ ਨੇ, ਉਹਨਾਂ ਦੇ ਜਿਹੜੇ ਚਰਿੱਤਰ ਹੁੰਦੇ ਨੇ, ਉਹਨਾਂ ਨੂੰ ਕੋਈ ਜਾਣ ਨਹੀਂ ਸਕਦਾ। ਜਿਮ ਚਿੜੀਆਂ ਤੇ ਬਾਜ ਤੁਰਾਏ, ਭਾਵ ਕੇ ਸਤਿਗੁਰੂ ਜੀ ਜੇਕਰ ਚਾਹੁਣ ਤੇ ਚਿੜੀਆਂ ਨੂੰ ਇੰਨੀ ਸ਼ਕਤੀ ਬਖਸ਼ ਦੇਣ ਕਿ ਚਿੜੀਆਂ ਬਾਜਾਂ ਦੀ ਅਲਖ ਮੁਕਾ ਦੇਣ, ਬਾਜਾਂ ਨੂੰ ਮਾਰ ਦੇਣ। ਭਾਵ ਕੇ ਇਸੇ ਤਰ੍ਹਾਂ ਦੀ ਗੱਲ ਹੀ ਹੋ ਰਹੀ ਹੈ। ਉਹ ਹਲਵਾਈ ਸਿੱਖ ਜਿਨ੍ਹੇ ਜ਼ਿੰਦਗੀ ਭਰ ਮਠਿਆਈਆਂ ਹੀ ਤੋਲੀਆਂ ਨੇ, ਉਹ ਅੱਜ ਹਥਿਆਰਾਂ ਨੂੰ ਧਾਰਨ ਕਰਕੇ ਵੱਡੇ ਜੰਗ ਦੇ ਵਿੱਚ ਜਾਣਾ ਚਾਹੁੰਦਾ ਹੈ, ਕੋਈ ਵੱਡਾ ਕਾਰਨਾਮਾ ਕਰਕੇ ਦਿਖਾਉਣਾ ਚਾਹੁੰਦਾ ਹੈ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਨ ਨੂੰ ਕਿਸੇ ਹੀ ਤਰ੍ਹਾਂ ਦੀ ਕਿਰਪਾ ਕਰ ਰਹੇ ਨੇ ਕਿ ਜਿਵੇਂ ਇੱਕ ਚਿੜੀ ਨੂੰ ਇੰਨੀ ਬਖਸ਼ਿਸ਼ ਦੇ ਕੇ ਬਹਾਦਰ ਕਰ ਰਹੇ ਨੇ ਕਿ ਉਹ ਬਾਜ ਨੂੰ ਮਾਰ ਦੇ ਨੇ। ਸਤਿਗੁਰ ਕਹਿਓ ਸਿਪਰ ਗਹੁ ਬਾਮੇ ਦਾਏ ਬਿਖੈ ਗਹੁ ਸ਼ਮ ਸ਼ਿਰ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਸ ਹਲਵਾਈ ਸਿੱਖ ਨੂੰ ਆਖਿਆ, ਕਹਿੰਦੇ ਨੇ ਕਿ ਖੱਬੇ ਹੱਥ ਦੇ ਵਿੱਚ ਤੂੰ ਢਾਲ ਨੂੰ ਫੜ ਲੈ ਤੇ ਸੱਜੇ ਹੱਥ ਦੇ ਵਿੱਚ ਸ਼ਮਸ਼ੀਰ ਫੜ, ਭਾਵ ਕੇ ਤਲਵਾਰ ਫੜ। ਹੈ ਤਵਾਏ ਸਨ ਮੁਖ ਹੋਏ ਰਿਪਕੇ ਰੋਕੋ ਵਾਰ ਜੇ ਕਰੇ ਅਗੇਰ। ਫਿਰ ਸਤਿਗੁਰੂ ਜੀ ਦੱਸਦੇ ਨੇ ਕਿ ਵਾਰ ਕਿਵੇਂ ਕਰਨਾ। ਸਤਿਗੁਰੂ ਜੀ ਕਹਿੰਦੇ ਨੇ ਕਿ ਘੋੜੇ ਨੂੰ ਦੜਾ ਕੇ ਤੂੰ ਵੈਰੀ ਦੇ ਸਾਹਮਣੇ ਚਲਿਆ ਜਾਵੇਂ, ਤੈਨੂੰ ਕੁਝ ਕਰਨ ਦੀ ਲੋੜ ਨਹੀਂ ਪਵੇਗੀ, ਵੈਰੀ ਪਹਿਲਾਂ ਆਪੇ ਹੀ ਤੇਰੇ ਉੱਤੇ ਵਾਰ ਕਰੇਗਾ ਤੇ ਤੂੰ ਆਪਣੀ ਢਾਲ ਅੱਗੇ ਕਰਕੇ ਉਸ ਦੇ ਵਾਰ ਨੂੰ ਰੋਕਣਾ। ਬਲ ਤੇ ਖੜਗ ਮਾਰ ਨਿਜ ਕਰਤੇ ਕਰੋ ਫਤਿਹ ਬਣ ਕੇ ਸ਼ਮਸ਼ੇਰ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਦੋਂ ਵੈਰੀ ਤੇਰੇ ਉੱਤੇ ਵਾਰ ਕਰੇਗਾ ਤੇ ਤੂੰ ਢਾਲ ਦੇ ਨਾਲ ਉਸ ਦੇ ਵਾਰ ਤੋਂ ਬਚਾ ਕਰਨਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਸੇ ਵੇਲੇ ਹੀ ਤੈਨੂੰ ਮੌਕਾ ਮਿਲੇਗਾ, ਤੂੰ ਤਲਵਾਰ ਨੂੰ ਫੜ ਕੇ ਸੁਚੇਤ ਹੋ ਜਾਣਾ ਤੇ ਜ਼ੋਰ ਦੇ ਨਾਲ ਆਪਣੇ ਵੈਰੀ ਦੇ ਉੱਤੇ ਹੱਲਾ ਕਰ ਦੇਣਾ। ਇਸ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਤੂੰ ਜਾਣਾ ਹੈ। ਇਸ ਤਰੀਕੇ ਦੇ ਨਾਲ ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਜਾਣ ਦੀ ਆਗਿਆ ਬਖਸ਼ੀ ਹੈ ਉਸ ਲਾਲ ਚੰਦ ਹਲਵਾਈ ਨੂੰ। ਇਸ ਘਟਨਾ ਨੂੰ ਵੀ ਸੰਤ ਨਿਸ਼ਾਨ ਸਿੰਘ ਜੀ ਨੇ ਇਸ ਤਰੀਕੇ ਦੇ ਨਾਲ ਕਵਿਤਾ ਦੇ ਵਿੱਚ ਬਿਆਨ ਕੀਤਾ। ਦਿੱਤਾ ਥਾਪੜਾ ਗੁਰੂ ਦਸਮੇਸ਼ ਨੇ ਹੱਸ ਸ਼ਾਬਾਸ਼ ਮੁਖੋਂ ਅਲਾ ਤੇਰਾ ਰੱਖਿਅਕ ਨਾਨਕ ਪਾਤਸ਼ਾਹ ਹੋਵੇ ਸਦਾ ਸਹਾਈ ਖੁਦਾ ਹੋਵੇ ਸਦਾ ਸਹਾਈ ਖੁਦਾ ਲਾਲ ਚੰਦਾ ਤੂੰ ਲਾਲ ਅਮੁੱਲੜਾ ਲਾਲੋਂ ਵਧ ਲਈ ਕੀਮ ਪਵਾ ਤੜਾਂ ਵੱਢ ਤੜਾਂ ਦੀਆਂ ਲਾ ਦੇ ਜਿਵੇਂ ਪਾਉਂਦੇ ਕਿਸਾਨ ਨਿਗਾ ਜਿਵੇਂ ਪਾਉਂਦੇ ਕਿਸਾਨ ਨਿਗਾ ਵੈਰੀ ਦਲਾਂ ਚ ਮੱਚਣ ਤਰ ਥੱਲੀਆਂ ਜਿਵੇਂ ਪੇਡਾਂ ਨੂੰ ਸ਼ੇਰ ਪਿਆ ਆਲੇ ਕੋੜਾ ਸਵਾਰੀ ਵਾਸਤੇ ਤਨ ਤੇ ਲੈ ਹਥਿਆਰ ਸਜਾ ਤਨ ਤੇ ਲੈ ਹਥਿਆਰ ਸਜਾ ਮਾਰ ਮਾਰ ਕੇ ਕੱਚੇ ਪਹਾੜੀਏ ਸਿੱਧੇ ਦੋਜਖਾਂ ਵੱਲ ਕਲਾ ਸੁੱਕੇ ਪੱਤਿਆਂ ਵਾਂਗ ਉੱਡ ਜਾਣਗੇ ਜਿਨੂੰ ਛੋ ਜਾਏ ਤੇਰੀ ਹਵਾ ਜਿਨੂੰ ਛੂ ਜਾਏ ਤੇਰੀ ਹਵਾ ਤੇਰੀ ਤੇਗ ਚਮਕ ਦੀ ਵੇਖ ਕੇ ਲਵੇ ਸੂਰਜ ਨੀਵੀ ਪਾ ਹੂਰਾਂ ਲੈ ਕੇ ਹਾਰ ਖਲੋਤੀਆਂ ਹੂਰਾਂ ਲੈ ਕੇ ਹਾਰ ਖਲੋਤੀਆਂ ਤੇਰੇ ਹੁਸਨ ਦੀ ਵੇਖ ਅਦਾ ਤੇਰੇ ਹੁਸਨ ਦੀ ਵੇਖ ਅਦਾ ਤੈਨੂੰ ਹੋਣੀ ਪਈ ਉਡੀਕ ਦੀ ਰਈਆਂ ਜੋਗ ਨਾ ਖੱਪਰ ਖੜਕਾ ਜਾ ਕੇ ਦੇ ਤ੍ਰਿਪਤੀ ਉਹਨਾਂ ਨੂੰ ਡੌਰੂ ਨਾਰਦ ਰਿਹਾ ਵਜਾ ਡੌਰੂ ਨਾਰਦ ਰਿਹਾ ਵਜਾ ਮਾਰ ਕਹਿੰਦੇ ਕਹਾਉਂਦੇ ਯੋਧਿਆਂ ਵਾਂਗ ਸੁਸਰੀ ਤਰਤ ਸੁਲਾ ਆਏ ਹਿਰਸ ਜੋ ਲੁੱਟ ਦੀ ਤਾਰ ਕੇ ਖੰਡਾ ਪਕੜ ਕੇ ਹਿਰਸ ਮਿਟਾ ਖੰਡਾ ਪਕੜ ਕੇ ਹਿਰਸ ਮਿਟਾ ਹੋ ਗਏ ਨਮਕ ਹਰਾਮ ਪਠਾਨ ਜੋ ਮਜ਼ਾ ਕੀਤੀ ਦਾ ਉਨਾ ਚ ਖਾ ਤੇਰੇ ਗਾਉਣ ਗੀਤ ਕਵੀ ਸ਼ਰਾਂ ਤੇਰੇ ਗਾਉਣ ਗੀਤ ਕਵੀ ਸ਼ਰਾਂ ਵਾਰ ਦਿਉ ਨਿਰਵੈਰ ਬਣਾ ਵਾਰ ਦਿਉ ਨਿਰਵੈਰ ਬਣਾ ਵਾਰ ਛੰਦ ਦੇ ਵਿੱਚ ਸੰਤ ਨਿਸ਼ਾਨ ਸਿੰਘ ਜੀ ਨੇ ਇਸ ਦਾ ਬਿਆਨ ਕੀਤਾ ਹੈ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਸ ਤਰੀਕੇ ਦਾ ਹੁਕਮ ਕਰਕੇ ਰਣ ਦੇ ਵਿੱਚ ਜਾਣ ਦੀ ਆਗਿਆ ਦਿੱਤੀ ਲਾਲ ਚੰਦ ਹਲਵਾਈ ਨੂੰ। ਹੁਕਮ ਪਾਏ ਕਰ ਗਹਿ ਸੁਚੇਤ ਪਾ ਰਣ ਸਨ ਮੁਖ ਹੋਏ ਚਲਿਓ ਦਲੇਰ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਲ ਦੇ ਨਾਲ ਜ਼ੋਰ ਦੇ ਨਾਲ ਉਹਨੇ ਖੜਗ ਨੂੰ ਤਲਵਾਰ ਨੂੰ ਸਾਂਭਿਆ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਹੁਕਮ ਨੂੰ ਪਾ ਕੇ ਰਣ ਦੇ ਵਿੱਚ ਸਾਹਮਣੇ ਦਲੇਰ ਬਣ ਕੇ ਚਲਿਆ ਗਿਆ। ਹੋ ਤੋ ਮੀਰ ਖਾਂ ਨਾਮ ਖਰੋ ਰਣ ਤਿਸ ਪਰ ਜਾਏ ਪਰਿਓ ਬਲ ਤਾਰ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਹੀ ਲਾਲ ਚੰਦ ਅੱਗੇ ਵਧਿਆ ਹੈ ਉਸ ਵੇਲੇ ਸਬੱਬ ਦੇ ਨਾਲ ਇੱਕ ਬਹੁਤ ਵੱਡਾ ਬਹਾਦਰ ਸੂਰਮਾ ਪਠਾਨ ਸੀ ਜਿਸ ਦਾ ਨਾਮ ਸੀ ਮੀਰ ਖਾਂ। ਇਹ ਉਸ ਮੀਰ ਖਾਂ ਦੇ ਲਾਗੇ ਹੀ ਬਲ ਨੂੰ ਧਾਰਨ ਕਰਕੇ ਚਲਿਆ ਗਿਆ। ਤੁਰ ਕਹਰਾਮੀ ਲਵਣ ਖਰੋ ਰਹੋ ਗਰਜੋ ਕੇ ਹਰ ਜਿਮ ਲਲਕਾਰ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਦਾ ਇਹ ਮਨਸਾ ਨਹੀਂ ਸੀ ਕਿ ਕੋਈ ਛੋਟਾ ਮੋਟਾ ਹੀ ਲੜੇ, ਭਾਵ ਕਿ ਜਿਹੜਾ ਵੀ ਅੱਗੇ ਆਵੇ ਉਹਦੇ ਨਾਲ ਹੀ ਲੜਨ ਦਾ ਇਸ ਹਲਵਾਈ ਦਾ ਨਿਸ਼ਚਾ ਸੀ। ਉਹ ਜਿਹੜਾ ਮੀਰ ਖਾਂ ਵੱਡਾ ਪਠਾਨ ਸੀ ਉਹਦੇ ਲਾਗੇ ਪਹੁੰਚਿਆ ਤੇ ਉਸ ਨੂੰ ਲਲਕਾਰ ਦਿੱਤਾ, ਕਹਿੰਦਾ ਤੁਰਕ ਹਰਾਮੀ ਲਵਣ ਖਰੋ ਰਹੋ ਗਰਜਿਓ ਕੇਹਰ ਜਿਮ ਲਲਕਾਰ। ਸ਼ੇਰ ਦੀ ਤਰ੍ਹਾਂ ਗਰਜ ਕੇ ਉਸ ਮੀਰ ਖਾਂ ਨੂੰ ਲਲਕਾਰਿਆ ਲਾਲ ਚੰਦ ਹਲਵਾਈ ਨੇ, ਕਹਿੰਦਾ ਕਿ ਹੇ ਤੁਰਕਾ ਹੇ ਲੂਣ ਹਰਾਮੀਆਂ ਖੜਾ ਹੋ ਜਾ, ਮੈਂ ਤੇਰੇ ਨਾਲ ਯੁੱਧ ਲੜਨਾ। ਉਤ ਪੀਖਣ ਖਾਂ ਦੇਖ ਪੁਕਾਰਿਓ ਜਾਤ ਅਰੂੜਾ ਬਿਨ ਹਥਿਆਰ। ਜਦੋਂ ਇਸ ਤਰੀਕੇ ਦੇ ਨਾਲ ਵੰਗਾਰਿਆ ਲਾਲ ਚੰਦ ਨੇ ਤੇ ਉਸ ਵੇਲੇ ਲਾਗੋ ਹੀ ਜਿਹੜਾ ਪੀਖਣ ਖਾਂ ਸੀ ਉਹ ਬੋਲਿਆ, ਜਿਹੜਾ ਕਿ ਇਸ ਹਲਵਾਈ ਨੂੰ ਚੰਗੇ ਤਰੀਕੇ ਦੇ ਨਾਲ ਹੀ ਜਾਣਦਾ ਸੀ, ਕਿਉਂਕਿ ਪਿੱਛੇ ਜ਼ਿਕਰ ਆਇਆ ਹੈ ਕਿ ਸਤਿਗੁਰਾਂ ਦੇ ਹਜ਼ੂਰ ਇਹ ਪਠਾਨ ਰਹਿੰਦੇ ਸਨ, ਇਸ ਕਰਕੇ ਸਤਿਗੁਰਾਂ ਦੇ ਕਿਹੜੇ ਹਥਿਆਰ ਧਾਰੀ ਸੂਰਮੇ ਨੇ ਤੇ ਕਿਹੜੇ ਕੰਮ ਕਰਦੇ ਨੇ ਸਿੱਖ, ਇਹਨਾਂ ਦੀ ਜਾਣਕਾਰੀ ਚੰਗੇ ਤਰੀਕੇ ਦੇ ਨਾਲ ਇਹਨਾਂ ਸਾਰਿਆਂ ਪਠਾਣਾਂ ਨੂੰ ਸੀ। ਤੇ ਜਦੋਂ ਇਸ ਤਰ੍ਹਾਂ ਲਲਕਾਰਿਆ ਮੀਰ ਖਾਂ ਨੂੰ ਤੇ ਜਿਹੜਾ ਭੀਖਣ ਖਾਂ ਸੀ ਉਹ ਦੂਰੋਂ ਹੀ ਪੁਕਾਰ ਕੇ ਉੱਚੀ ਕਹਿੰਦਾ ਜਾਤ ਅਰੋੜਾ ਬਿਨ ਹਥਿਆਰ। ਮੀਰ ਖਾਂ ਨੂੰ ਕਹਿੰਦਾ ਕਿ ਮੀਰ ਖਾਂ ਤੈਨੂੰ ਇਸ ਤੋਂ ਡਰਨ ਦੀ ਕੋਈ ਲੋੜ ਨਹੀਂ ਹੈ, ਇਹ ਤੇ ਅਰੋੜਾ ਜਾਤ ਦਾ ਤੇ ਕਦੇ ਇਸਨੇ ਹਥਿਆਰ ਨਹੀਂ ਚਲਾਏ, ਅੱਜ ਪਹਿਲੀ ਵਾਰੀ ਹਥਿਆਰ ਲੈ ਕੇ ਇਹ ਆਇਆ। ਅਬ ਦੀਨੇ ਇਸ ਖੜਗ ਸਿਪਰ ਗੁਰ ਛੀਨੋ ਤੁਰੰਗ ਲਿਹੋ ਇਸ ਮਾਰ। ਭੀਖਣ ਖਾਂ ਕਹਿੰਦਾ ਕਿ ਪਹਿਲੀ ਵਾਰੀ ਹੀ ਅੱਜ ਇਹ ਹਥਿਆਰਾਂ ਨੂੰ ਫੜ ਕੇ ਗੁਰੂ ਤੋਂ ਆਇਆ ਹੈ, ਇਸ ਕਰਕੇ ਇਹਨੇ ਕੀ ਲੜਨਾ ਹੈ, ਜਿਹਨੂੰ ਲੜਨ ਦੀ ਕੋਈ ਜਾਚ ਹੀ ਨਹੀਂ ਹੈ, ਤੂੰ ਇਹਦੀ ਢਾਲ ਨੂੰ ਤੇ ਘੋੜੇ ਨੂੰ ਆਸਾਨੀ ਦੇ ਨਾਲ ਹੀ ਖੋ ਲਏਗਾ। ਕਹਾਂ ਲੜਨ ਕੀ ਸਾਰ ਲਖੈ ਇਹ ਤਕਰੀ ਤੋਲਤ ਨੇਤਰ ਦਿਸ਼ ਟਾਏ। ਭੀਖਣ ਖਾਂ ਕਹਿੰਦਾ ਕਿ ਲੜਨ ਦੀ ਇਹਨੂੰ ਜਾਚ ਕਿੱਥੋਂ ਹੋਣੀ ਹੈ, ਕਿਉਂਕਿ ਇਹ ਤੇ ਹਮੇਸ਼ਾ ਅਸੀਂ ਮਠਿਆਈ ਤੋਲਦਾ ਹੀ ਦੁਕਾਨ ਦੇ ਉੱਤੇ ਦੇਖਿਆ ਹੈ, ਭਾਵ ਕਿ ਕੋਈ ਸੂਰਮਾ ਨਹੀਂ ਹੈ ਜਿਹੜਾ ਕਿ ਹਥਿਆਰਾਂ ਨੂੰ ਚਲਾਉਣਾ ਜਾਣਦਾ ਹੋਵੇ, ਇਹ ਤੇ ਜਦੋਂ ਉੱਥੇ ਰਹਿੰਦੇ ਸੀ ਤੇ ਦੇਖਿਆ ਕਰਦੇ ਸੀ ਕਿ ਇਹ ਤੇ ਹਲਵਾਈ ਹੈ, ਹਲਵਾਈ ਦਾ ਕੰਮ ਹੈ ਮਠਿਆਈ ਨੂੰ ਤੋਲ ਕੇ ਦੇਣਾ, ਇਹ ਤੇ ਤੱਕੜੀ ਦੇ ਵਿੱਚ ਮਠਿਆਈ ਤੋਲ ਕੇ ਹੀ ਹਮੇਸ਼ਾ ਦਿੰਦਾ ਰਿਹਾ, ਅੱਜ ਪਹਿਲੀ ਵਾਰੀ ਇਸ ਨੇ ਆਣ ਕੇ ਤੈਨੂੰ ਲਲਕਾਰਿਆ। ਦਾਇਓ ਖੁਦਾਏ ਮਾਰ ਲੇ ਹੋਇਆ ਯਦ ਸੁਣਤ ਮੀਰ ਖਾਂ ਯੋਜ ਵਧਾਏ। ਭੀਖਣ ਖਾਨ ਕਹਿੰਦਾ ਹੈ ਉਸ ਮੀਰ ਖਾਨ ਨੂੰ ਕਿ ਖੁਦਾ ਨੇ ਬਹੁਤ ਵਧੀਆ ਮੌਕਾ ਤੈਨੂੰ ਬਖਸ਼ਿਆ ਕਿ ਜਿਹੜਾ ਹਥਿਆਰ ਚਲਾਉਣਾ ਜਾਣਦਾ ਨਹੀਂ ਗੁਰੂ ਦਾ ਸਿੱਖ, ਅੱਜ ਤੂੰ ਆਸਾਨੀ ਦੇ ਨਾਲ ਹੀ ਉਸ ਨੂੰ ਮਾਰ ਲਵੇਗਾ, ਉਹਦਾ ਘੋੜਾ ਤੇ ਹਥਿਆਰ ਵੀ ਤੂੰ ਖੋ ਸਕਦਾ। ਜਦੋਂ ਮੀਰ ਖਾਨ ਇਸ ਤਰ੍ਹਾਂ ਦੀ ਗੱਲ ਸੁਣੀ ਤੇ ਫਿਰ ਮਨ ਦੇ ਵਿੱਚ ਉਹਦੇ ਚਾਅ ਵਧਿਆ ਕਿ ਬਹੁਤ ਚੰਗੀ ਗੱਲ ਇਸ ਨੇ ਮੈਨੂੰ ਦੱਸੀ ਹੈ। ਉਸ ਵੇਲੇ ਇਹਨਾਂ ਦੋਵਾਂ ਦੇ ਸਵਾਲ ਜਵਾਬ ਵੀ ਬਹੁਤ ਸਾਰੇ ਹੋਏ, ਭਾਵ ਕਿ ਮੀਰ ਖਾਨ ਦੇ ਵਿੱਚ ਤੇ ਲਾਲ ਚੰਦ ਦੇ ਵਿੱਚ ਬਹੁਤੇ ਸਾਰੇ ਸਵਾਲ ਜਵਾਬ ਹੋਏ। ਇਹਨਾਂ ਸਵਾਲਾਂ ਜਵਾਬਾਂ ਨੂੰ ਸੰਤ ਨਿਸ਼ਾਨ ਸਿੰਘ ਜੀ ਨੇ ਆਪਣੀ ਕਵਿਤਾ ਦੇ ਵਿੱਚ ਇਸ ਤਰ੍ਹਾਂ ਬਿਆਨ ਕੀਤਾ। ਲਾਲ ਚੰਦ ਵੱਲ ਵਧਿਆ ਪਠਾਣਿਆ, ਜਿਹਦੇ ਰੋਮ ਰੋਮ ਪਰ ਆ ਗੁਮਾਣਿਆ, ਆ ਕੇ ਕ੍ਰੋਧ ਵਿੱਚ ਕਹਿ ਮੀਰ ਖਾਣਿਆ, ਮੂੰਹ ਚੁੱਕੀ ਉਹਨਾਂ ਲਾਲਾ ਜੰਗ ਦੀ ਨਾ ਸਾਰੇ ਓਏ, ਜਾਣੇ ਆਪਣੀ ਬਚਾਲ ਸੁੱਟ ਹਥਿਆਰੇ ਓਏ, ਜਾਣੇ ਆਪਣੀ ਬਚਾਲ ਸੁੱਟ ਹਥਿਆਰੇ ਓਏ। ਲਾਲ ਚੰਦ ਵੀ ਕ੍ਰੋਧ ਵਿੱਚ ਲਾਲਿਆ, ਅੱਖਾਂ ਪੱਕ ਗਈਆਂ ਵਾਂਗ ਅੰਗਿਆਰਿਆ, ਵਾਂਗ ਸ਼ੇਰ ਜੋਸ਼ ਵਿੱਚ ਪਵਕਾਰਿਆ, ਵਾਂਗ ਸ਼ੇਰ ਜੋਸ਼ ਵਿੱਚ ਪਵਕਾਰਿਆ, ਐਵੇਂ ਬਕ ਬਕ ਕਰੇ ਕਾਨੂੰ ਬਈ ਮਾਨਾ ਓਏ, ਰਹਿ ਜੇ ਮਨ ਚ ਨਾ ਮਾਨ ਕਰ ਵਾਰ ਖਾਨਾ ਓਏ, ਰਹਿ ਜੇ ਮਨ ਚ ਨਾ ਮਾਨ ਕਰ ਵਾਰ ਖਾਨਾ ਓਏ। ਆਵੇ ਤਰਸ ਵੇਖ ਸਾਵੇਂ ਹਲਵਾਈ ਨੂੰ, ਜਾ ਕੇ ਹੱਟੀ ਬੈਠੇ ਵਿੱਚ ਮਠਿਆਈ ਨੂੰ, ਕਾਨੂੰ ਲੋੜਦੇ ਮੌਤ ਅਨਿਆਈ ਨੂੰ, ਕਾਨੂੰ ਲੋੜਦੇ ਮੌਤ ਅਨਿਆਈ ਨੂੰ, ਮੋਇਆ ਪਿੱਛੋਂ ਰੋਂਦਾ ਫਿਰੂ ਤੇਰਾ ਪਰਿਵਾਰ ਓਏ, ਜਾਣੇ ਆਪਣੀ ਬਚਲ ਸੁੱਟ ਹਥਿਆਰੇ ਓਏ, ਜਾਣੇ ਆਪਣੀ ਬਚਲ ਸੁੱਟ ਹਥਿਆਰੇ ਓਏ। ਦਿਲ ਚਾਤੀ ਮਾਰ ਨਮਕ ਹਰਾਮੀਆਂ, ਪਿੱਠ ਦੇ ਕੇ ਨਸੇ ਖੱਟ ਬਦਨਾਮੀਆਂ, ਲਵ ਪਿੱਛੇ ਲੱਗ ਕੀਤੀਆਂ ਬੇਮਾਨੀਆਂ, ਲਵ ਪਿੱਛੇ ਲੱਗ ਕੀਤੀਆਂ ਬੇਮਾਨੀਆਂ, ਤਨ ਲੱਭਣਾ ਨੀ ਜਾਣ ਬਚੂ ਨਾ ਸ਼ਤਾਨਾ ਓਏ, ਰਹਿ ਜੇ ਮਨ ਚ ਨਾ ਮਾਨ ਕਰ ਵਾਰ ਖਾਨਾ ਓਏ, ਰਹਿ ਜੇ ਮਨ ਚ ਨਾ ਮਾਨ ਕਰ ਵਾਰ ਖਾਨਾ ਓਏ। ਪੂਏ ਹੋ ਕੇ ਐਵੇਂ ਨੱਕੋ ਠੂਹੇ ਘੇਰਦਾ, ਝੋਟਾ ਕਰੇਗਾ ਮੁਕਾਬਲਾ ਕਿ ਸ਼ੇਰ ਦਾ, ਕੀੜਾ ਸਕਦਾ ਵਿਗਾੜ ਕੀ ਸੁਮੇਰ ਦਾ, ਕੀੜਾ ਸਕਦਾ ਵਿਗਾੜ ਕੀ ਸੁਮੇਰ ਦਾ, ਹੈ ਪਠਾਣਾ ਦੀ ਬਹਾਦਰੀ ਤਾਂ ਜਗ ਜਾ ਰਹੇ ਓਏ, ਜਾਣੇ ਆਪਣੀ ਬਚਾਲ ਸੁੱਟ ਹਥਿਆਰੇ ਓਏ, ਜਾਣੇ ਆਪਣੀ ਬਚਾਲ ਸੁੱਟ ਹਥਿਆਰੇ ਓਏ। ਜਿਹਦੇ ਉੱਤੇ ਹੋਵੇ ਮੇਰ ਦਸਮੇਸ਼ ਦੀ, ਉਤੇ ਫੇਰ ਦੇਵ ਚਰਖੀ ਸੁਰੇਸ਼ ਦੀ, ਗੁਰੂ ਸਾਹਮਣੇ ਕੀ ਪਾਵਰ ਨਰੇਸ਼ ਦੀ, ਗੁਰੂ ਸਾਹਮਣੇ ਕੀ ਪਾਵਰ ਨਰੇਸ਼ ਦੀ, ਕੀਤਾ ਸ਼ੇਰ ਮੈਨੂੰ ਗੁਰਾਂ ਦੇ ਕੇ ਵਰਦਾਨਾ ਓਏ, ਰਹਿ ਜੇ ਮਨ ਚ ਨਾ ਮਾਨ ਕਰ ਵਾਰ ਖਾਨਾ ਓਏ, ਰਹਿ ਜੇ ਮਨ ਚ ਨਾ ਮਾਨ ਕਰ ਵਾਰ ਖਾਨਾ ਓਏ। ਜਿਹੜੇ ਗੁਰਾਂ ਦੀਆਂ ਸਿਫਤਾਂ ਸੁਣਾਵਣਾ, ਮੱਥਾ ਉਸ ਕੀ ਹਕੂਮਤ ਨਾ ਲਾਵਣਾ, ਸਾਥ ਕਮੀਆਂ ਨੇ ਗੁਰੂ ਦਾ ਨਿਭਾਵਣਾ, ਸਾਥ ਕਮੀਆਂ ਨੇ ਗੁਰੂ ਦਾ ਨਿਭਾਵਣਾ, ਅਸੀਂ ਬੰਨ ਕੇ ਲਿਜਾਣਾ ਵੇਖੋ ਸੰਸਾਰੇ ਓਏ, ਜਾਣੇ ਆਪਣੀ ਬਚਾਲ ਸੁੱਟ ਹਥਿਆਰੇ ਓਏ, ਜਾਣੇ ਆਪਣੀ ਬਚਾਲ ਸੁੱਟ ਹਥਿਆਰੇ ਓਏ। ਨਾ ਕੋਈ ਹੋਰ ਗੁਰੂ ਜਿਹਾ ਬਲਕਾਰੀ ਹੈ, ਰੰਕ ਰਾਓ ਕਰੇ ਰਾਜੇ ਨੂੰ ਭਿਖਾਰੀ ਹੈ, ਤੇਰੀ ਮਤ ਲੋਭੀ ਈਰਖਾਂ ਨੇ ਮਾਰੀ ਹੈ, ਤੇਰੀ ਮਤ ਲੋਭੀ ਈਰਖਾਂ ਨੇ ਮਾਰੀ ਹੈ, ਮਨੋ ਪੁੱਲਾ ਪੀਰ ਜੀ ਦੀ ਨੇ ਕੀ ਅਹਿਸਾਨਾ ਓਏ, ਰਹਿ ਜੇ ਮਨ ਚ ਨਾ ਮਾਨ ਕਰ ਵਾਰ ਖਾਨਾ ਓਏ, ਰਹਿ ਜੇ ਮਨ ਚ ਨਾ ਮਾਨ ਕਰ ਵਾਰ ਖਾਨਾ ਓਏ। ਐਵੇਂ ਵਧੀ ਜਨ ਰੱਬ ਦੇ ਪੜੋਲਿਆ, ਗੋਲ ਕਰ ਦਿਆਂਗਾ ਗੁਰੂ ਦੇ ਅਗੋਲਿਆ, ਫਿਰ ਦਿਸੇਗਾ ਨਾ ਧਰਤੀ ਤੇ ਟੋਲਿਆ, ਫਿਰ ਦਿਸੇਗਾ ਨਾ ਧਰਤੀ ਤੇ ਟੋਲਿਆ, ਤੈਨੂੰ ਮਿੱਟੀ ਚ ਮਿਲਾਵਾਂ ਮਾਰ ਤਲਵਾਰੇ ਓਏ, ਜਾਣੇ ਆਪਣੀ ਬਚਾਲ ਸੁੱਟ ਹਥਿਆਰੇ ਓਏ, ਜਾਣੇ ਆਪਣੀ ਬਚਾਲ ਸੁੱਟ ਹਥਿਆਰੇ ਓਏ। ਲੱਡੂ ਪੇੜੇ ਹੁਣ ਫੈਣੀਆਂ ਛਕਾ ਦਿਆਂ, ਨਾਲ ਪੱਲੇ ਤੇ ਕਚੌਰੀਆਂ ਮਿਲਾ ਦਿਆਂ, ਭੁੱਖ ਰਹੇ ਨਾ ਕੋਈ ਇਹੋ ਜਿਹਾ ਰਜਾ ਦਿਆਂ, ਭੁੱਖ ਰਹੇ ਨਾ ਕੋਈ ਇਹੋ ਜਿਹਾ ਰਜਾ ਦਿਆਂ, ਨਾਲ ਤੇਗ ਵਰ ਤਾਵੇਂ ਅਮਨ ਬਦਾਨਾ ਓਏ, ਰਹਿ ਜੇ ਮਨ ਚ ਨਾ ਮਾਨ ਕਰ ਵਾਰ ਖਾਨਾ ਓਏ, ਰਹਿ ਜੇ ਮਨ ਚ ਨਾ ਮਾਨ ਕਰ ਵਾਰ ਖਾਨਾ ਓਏ। ਉਸ ਵੇਲੇ ਲਾਲ ਚੰਦ ਹਲਵਾਈ ਨੇ ਆਖਿਆ ਕਿ ਤੇਰੇ ਮਨ ਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਮਾਣ ਹੰਕਾਰ ਰਹਿ ਨਾ ਜਾਵੇ, ਇਸ ਕਰਕੇ ਆਪਣਾ ਤੂੰ ਵਾਰ ਕਰ ਲੈ, ਤੇ ਦੂਸਰੇ ਪਾਸੇ ਉਹ ਜਿਹੜਾ ਮੀਰ ਖਾਂ ਹੈ ਉਹ ਕਹਿੰਦਾ ਕਿ ਜੇ ਆਪਣੀ ਜਾਨ ਬਚਾਉਣੀ ਲੋੜਦਾ ਹੈ ਤੇ ਹਥਿਆਰਾਂ ਨੂੰ ਛੱਡ ਕੇ ਅਜੇ ਵੀ ਦੌੜ ਜਾ। ਇਸ ਤਰ੍ਹਾਂ ਦੋਵਾਂ ਦੇ ਸਵਾਲ ਜਵਾਬ ਬਹੁਤ ਸਾਰੇ ਹੋਏ। ਨਿਜ ਸ਼ਮਸ਼ੇਰ ਨਿਕਾਸੀ ਤੀਖਣ ਤੁਰੰਗ ਤਵਾਏ ਨੇਰ ਕੋ ਪਾਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਉਸੇ ਵੇਲੇ ਗੁੱਸੇ ਦੇ ਵਿੱਚ ਆਣ ਕੇ ਜਿਹੜਾ ਮੀਰ ਖਾਂ ਸੀ ਉਸਨੇ ਆਪਣੀ ਤਲਵਾਰ ਨੂੰ ਸਾਂਭਿਆ ਹੈ ਤੇ ਫਿਰ ਘੋੜੇ ਨੂੰ ਅੱਗੇ ਕੀਤਾ ਲਾਗੇ ਉਸ ਲਾਲ ਚੰਦ ਦੇ। ਕਰ ਬਲ ਬਾਹੋ ਹਤੀ ਇਸ ਉਪਰ ਰੋਕਿਓ ਢਾਲ ਕਰੀ ਅਗਵਾਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜ਼ੋਰ ਦੇ ਨਾਲ ਉਸ ਪਠਾਨ ਨੇ ਵਾਰ ਕੀਤਾ ਇਸ ਦੇ ਸਿਰ ਦੇ ਉੱਤੇ ਤੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਰੋਕਿਓ ਢਾਲ ਕਰੀ ਅਗਵਾਏ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪਹਿਲਾਂ ਹੀ ਆਖਿਆ ਸੀ ਕਿ ਜਦੋਂ ਕੋਈ ਵੈਰੀ ਤੇਰੇ ਤੇ ਵਾਰ ਕਰੇ ਤੇ ਤੂੰ ਅੱਗੇ ਢਾਲ ਕਰਕੇ ਉਸ ਵਾਰ ਨੂੰ ਬਚਾਉਣਾ ਹੈ। ਕਵੀ ਜੀ ਲਿਖਦੇ ਨੇ ਕਿ ਜਦੋਂ ਹੀ ਉਸ ਮੀਰ ਖਾਂ ਪਠਾਨ ਨੇ ਇਹਦੇ ਉੱਤੇ ਤਲਵਾਰ ਦਾ ਵਾਰ ਕੀਤਾ ਤੇ ਲਾਲ ਚੰਦ ਨੇ ਆਪਣੀ ਢਾਲ ਜਿਹੜੀ ਫੜੀ ਸੀ ਉਹਨੂੰ ਹੱਥ ਦੇ ਵਿੱਚ ਫੜੀ ਸੀ ਜਿਹੜੀ ਢਾਲ ਉਹਨੂੰ ਅੱਗੇ ਕਰ ਦਿੱਤਾ। ਬਹੁਰ ਸੰਭਾਰ ਰਾਇਓ ਇਹ ਤਮਾਰਨ ਇਤੇ ਉਤ ਤੱਕ ਹਤਨ ਕੇ ਦਾਏ। ਪਹਿਲਾ ਵਾਰ ਕੀਤਾ ਹੋਇਆ ਮੀਰ ਖਾਂ ਦਾ ਅਸਫਲ ਚਲਾ ਗਿਆ, ਫਿਰ ਤੋਂ ਦੁਬਾਰਾ ਤਲਵਾਰ ਨੂੰ ਸਾਂਭਿਆ ਹੈ, ਇਧਰ ਉਧਰ ਉਹ ਦਾ ਤੱਕਦਾ ਹੈ ਕਿ ਕਦੋਂ ਮੈਂ ਤਲਵਾਰ ਦਾ ਪ੍ਰਹਾਰ ਕਰਾਂ। ਲਾਲ ਚੰਦ ਲਹਿ ਗੁਰ ਬਚ ਬਲ ਕੋ ਤੂਰਨ ਕਰਤੇ ਖੜਗ ਚਲਾਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਲਾਲ ਚੰਦ ਨੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੀਤੇ ਹੋਏ ਬਚਨ ਨੂੰ ਯਾਦ ਕੀਤਾ, ਆਪਣੇ ਬਲ ਦੀ ਸੰਭਾਲ ਕੀਤੀ ਤੇ ਫਿਰ ਸਤਿਗੁਰਾਂ ਦੇ ਵੱਲੋਂ ਬਖਸ਼ੀ ਹੋਈ ਜਿਹੜੀ ਤਲਵਾਰ ਸੀ ਉਹਦਾ ਵਾਰ ਕੀਤਾ ਲਾਲ ਚੰਦ ਨੇ ਮੀਰ ਖਾਂ ਦੇ ਉੱਤੇ। ਗਰ ਤੇ ਸਿਰ ਤਤਕਾਲ ਉਤਾਰਿਓ ਸ਼ਾਖਾ ਤੇ ਫਲ ਮਨੋ ਗਿਰਾਏ। ਜਦੋਂ ਹੀ ਲਾਲ ਚੰਦ ਨੇ ਵਾਰ ਕੀਤਾ ਗਰਦਨ ਦੇ ਉੱਤੇ ਤਤਕਾਲ ਹੀ ਉਸ ਮੀਰ ਖਾਂ ਦਾ ਜਿਹੜਾ ਸਿਰ ਸੀ ਉਹ ਧਰਤੀ ਦੇ ਉੱਤੇ ਲੱਥ ਕੇ ਡਿੱਗ ਪਿਆ। ਕਵੀ ਜੀ ਪ੍ਰਮਾਣ ਦਿੰਦੇ ਨੇ ਸ਼ਾਖਾ ਤੇ ਫਲ ਮਨੋ ਗਿਰਾਏ, ਉਸ ਮੀਰ ਖਾਂ ਦਾ ਸਿਰ ਧੜ ਤੋਂ ਲੱਥ ਕੇ ਇਸ ਤਰ੍ਹਾਂ ਥੱਲੇ ਡਿੱਗ ਪਿਆ ਹੈ ਜਿਵੇਂ ਕੋਈ ਪੱਕਿਆ ਫਲ ਟਾਹਣੀ ਦੇ ਨਾਲੋਂ ਲੱਥ ਕੇ ਥੱਲੇ ਡਿੱਗ ਪੈਂਦਾ। ਪਾਰੇ ਉਹ ਤੁਰੰਗਤ ਧਰ ਤਾਰੇ ਉਪਰ ਹੈ ਗੇਰਤ ਹੀ ਗਯੋ ਪਰਾਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਹੀ ਉਹਦਾ ਸਿਰ ਲੱਥ ਕੇ ਧਰਤੀ ਤੇ ਡਿੱਗਾ ਉਸੇ ਵੇਲੇ ਧੜ ਵੀ ਉਲਟ ਕੇ ਘੋੜੇ ਤੋਂ ਥੱਲੇ ਡਿੱਗ ਪਿਆ। ਜਦੋਂ ਧੜ ਵੀ ਥੱਲੇ ਡਿੱਗਾ ਤੇ ਫਿਰ ਜਿਹੜਾ ਘੋੜਾ ਸੀ ਉਹ ਖਾਲੀ ਹੋ ਗਿਆ ਤੇ ਘੋੜਾ ਹਿਣਕਦਾ ਹੋਇਆ ਦੂਰ ਦੌੜ ਕੇ ਚਲਾ ਗਿਆ। ਇਸ ਤਰੀਕੇ ਦੇ ਨਾਲ ਉਸ ਵੇਲੇ ਦੋਵਾਂ ਦਾ ਯੁੱਧ ਹੋਇਆ ਤੇ ਜਿਸ ਯੁੱਧ ਦੇ ਵਿੱਚ ਮਾਰ ਦਿੱਤਾ ਮੀਰ ਖਾਂ ਨੂੰ ਸੱਚੇ ਪਾਤਸ਼ਾਹ ਜੀ ਦੇ ਉਸ ਲਾਲ ਚੰਦ ਹਲਵਾਈ ਨੇ। ਇਸ ਘਟਨਾ ਨੂੰ ਵੀ ਸੰਤ ਨਿਸ਼ਾਨ ਸਿੰਘ ਜੀ ਨੇ ਆਪਣੀ ਕਵਿਤਾ ਦੇ ਵਿੱਚ ਇਸ ਪ੍ਰਕਾਰ ਦੇ ਨਾਲ ਬਿਆਨ ਕੀਤਾ। ਦੋਵੇਂ ਯੋਧੇ ਜੋਸ਼ ਵਿੱਚ ਆ ਕੇ ਤੇ ਸ਼ਸਤਰ ਤਿੱਖੇ ਸਜਾ ਕੇ ਪਏ ਇੱਕ ਦੂਜੇ ਤੇ ਤਾ ਕੇ ਜਿਉਂ ਸ਼ੇਰ ਸ਼ਿਕਾਰ ਤੇ ਭੜਕ ਪਿਆ ਲੋਹੇ ਤੇ ਲੋਹਾ ਖੜਕ ਪਿਆ ਲੋਹੇ ਤੇ ਲੋਹਾ ਖੜਕ ਪਿਆ। ਦੋ ਤਰਫੀ ਆਏ ਸੂਰੇ ਹਰ ਇੱਕ ਦੂਜੇ ਨੂੰ ਕੂਰੇ ਜ਼ਿੰਦਗੀ ਤੇ ਕੋਈ ਨਾ ਚੂਰੇ ਸਭ ਜਿੱਤ ਦੀ ਖਾਤਰ ਲੜਨ ਲੱਗੇ ਪਰਵਾਨੇ ਸ਼ਮਾ ਤੇ ਸੜਨ ਲੱਗੇ ਪਰਵਾਨੇ ਸ਼ਮਾ ਤੇ ਸੜਨ ਲੱਗੇ। ਜੋ ਗਾਜ਼ੀ ਮਰਦ ਸਦਾਉਂਦੇ ਪਿੱਛੇ ਨਹੀਂ ਮੁੱਖ ਪਵਾਉਂਦੇ ਅੱਗੇ ਹੋ ਕੇ ਵਾਰ ਚਲਾਉਂਦੇ ਇੰਜ ਹੋਇਆ ਹੱਲਾ ਪਾਰਾਏ ਰਣ ਮੱਚੀ ਹਾਹਾਕਾਰਾਏ ਰਣ ਮੱਚੀ ਹਾਹਾਕਾਰਾਏ। ਹੜ ਜਾਪ ਲਾਉਂਦਾ ਆਇਆ ਗੇਰੂ ਜੋ ਗਿਰ ਤੋਂ ਤਾਇਆ ਜਾਂ ਹੋਣੀ ਲੰਗਰ ਲਾਇਆ ਮਾਸਾਹਾਰੀਆਂ ਤ੍ਰਿਪਤ ਕਰਾਉਣ ਲਈ ਸਭ ਜੋਗਣ ਤਾਈ ਰਜਾਉਣ ਲਈ ਸਭ ਜੋਗਣ ਤਾਈ ਰਜਾਉਣ ਲਈ। ਕੋੜੇ ਫੱਟਣ ਫਿਰਨ ਅਵਾਰਾ ਰੋਲਣ ਮਾਲਕ ਖੂਨ ਮਜਾਰਾ ਕਈ ਹਾਥੀ ਕਰਨ ਚਿੰਘਾੜਾ ਸੁੰਡਾਂ ਤੇ ਪੂਛਾਂ ਵੱਡੀਆਂ ਨੇ ਕਈ ਲਾਸ਼ਾਂ ਮਿਰਜ ਵਿੱਚ ਗੱਡੀਆਂ ਨੇ ਕਈ ਲਾਸ਼ਾਂ ਮਿਰਜ ਵਿੱਚ ਗੱਡੀਆਂ ਨੇ। ਸਭ ਪਾਸੇ ਖੂਨ ਖਰਾਬਾ ਗਿੱਦੜਾਂ ਦਾ ਸ਼ੋਰ ਸ਼ਰਾਬਾ, ਅਸਮਾਨਾਂ ਤੇ ਸ਼ਿਵ ਬਾਬਾ, ਜੋ ਜੰਗ ਨਿਹਾਰਨ ਆਇਆ ਹੈ, ਅੱਜ ਡੌਰੂ ਕਾਲ ਵਜਾਇਆ ਹੈ, ਅੱਜ ਡੌਰੂ ਕਾਲ ਵਜਾਇਆ ਹੈ। ਲਲਕਾਰਨ ਪੈ ਸਰਦਾਰਾ, ਕਰਦੇ ਨੇ ਬੋਲ ਬਕਾਰਾ, ਯੁੱਧ ਪਏ ਕਰਨ ਸ਼ਿੰਗਾਰਾ, ਪਾ ਕਪੜੇ ਰੰਗ ਗੁਲਾਬੀ ਦੇ, ਸਿਰ ਤਰਨ ਵਾਂਗ ਮੁਰਗਾਬੀ ਦੇ, ਸਿਰ ਤਰਨ ਵਾਂਗ ਮੁਰਗਾਬੀ ਦੇ। ਕਰਿਆ ਜਾਂ ਖਾਣ ਨਿਹੱਲਾ, ਸਿੱਖ ਨਾਲ ਟਾਲ ਤੇ ਚੱਲਾ, ਕਰਨੇ ਲਈ ਉਸਦੀ ਤਸੱਲਾ, ਤੇਗ ਉਤਾਂ ਉਬਾਰ ਦਿੱਤੀ, ਖਾਣ ਮੀਰ ਦੀ ਤੌਣ ਤੇ ਮਾਰ ਦਿੱਤੀ, ਖਾਣ ਮੀਰ ਦੀ ਤੌਣ ਤੇ ਮਾਰ ਦਿੱਤੀ। ਸਿਰ ਵਾਂਗ ਕੱਦੂ ਦੇ ਚੜਿਆ, ਸਿਰ ਵਾਂਗ ਕੱਦੂ ਦੇ ਚੜਿਆ, ਦੜ ਕਰਦਾ ਡਿੱਗਿਆ ਤੜਿਆ, ਤੱਕ ਵੈਰੀ ਦਾ ਦਿਲ ਸੜਿਆ, ਹੂਰਾਂ ਦੀ ਆ ਗਈ ਟੋਲੀ ਆ, ਗੁਰ ਜਾਂਦੇ ਸਿੱਖ ਤੋਂ ਕੋਲੀ ਆ, ਗੁਰ ਜਾਂਦੇ ਸਿੱਖ ਤੋਂ ਕੋਲੀ ਆ। ਇਸ ਤਰੀਕੇ ਦੇ ਨਾਲ ਜਦੋਂ ਮੀਰ ਖਾਂ ਦੇ ਉੱਤੇ ਵਾਰ ਕੀਤਾ ਤੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮੀਰ ਖਾਂ ਦਾ ਸਿਰ ਇਸ ਤਰ੍ਹਾਂ ਧਰਤੀ ਦੇ ਉੱਤੇ ਡਿੱਗ ਪਿਆ ਜਿਵੇਂ ਕੋਈ ਪੱਕਾ ਹੋਇਆ ਫਲ ਟਾਹਣੀ ਦੇ ਨਾਲੋਂ ਕਿਰ ਜਾਂਦਾ। ਗੁਰ ਦਲ ਹੱਸਿਓ ਅਦਕ ਹੀ ਨਾਦਤ, ਲਾਜ ਸਿੰਧ ਮੈਂ ਡੂਬ ਪਠਾਣ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਵੱਡੇ ਪਠਾਣ ਮੀਰ ਖਾਂ ਨੂੰ ਇਸ ਹਲਵਾਈ ਸਿੱਖ ਲਾਲ ਚੰਦ ਨੇ ਮਾਰ ਦਿੱਤਾ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗੁਰੂ ਦੇ ਜਿਹੜੇ ਸੂਰਮੇ ਸਨ ਉਹ ਬਹੁਤ ਠਹਾਕੇ ਦੇ ਨਾਲ ਉੱਚੀ ਉੱਚੀ ਹੱਸੇ ਨੇ ਤੇ ਉੱਚੀ ਉੱਚੀ ਉਹਨਾਂ ਨੇ ਫਿਰ ਨਗਾਰਾ ਵੀ ਵਜਾਇਆ। ਲਾਜ ਸਿੰਧ ਮੈਂ ਡੂਬ ਪਠਾਣ, ਪਰ ਦੂਸਰੀ ਤਰਫ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਪਠਾਣ ਸਨ ਉਹ ਮਾਨੋ ਕੇ ਦੁੱਖ ਰੂਪੀ ਸਮੁੰਦਰ ਦੇ ਵਿੱਚ ਡੁੱਬ ਗਏ। ਤਕਰੀ ਤੋਲਣ ਹਾਰ ਤੇ ਮਾਰਿਓ ਖਾਣ ਬਲ ਬੀਰ ਮਹਾਨ, ਸਾਰੇ ਦੇ ਸਾਰੇ ਬਹੁਤ ਹੀ ਜ਼ਿਆਦਾ ਹੈਰਾਨ ਨੇ ਕਿ ਲਾਲ ਚੰਦ ਜਿਹੜਾ ਕਿ ਹਮੇਸ਼ਾ ਹਲਵਾਈ ਦਾ ਕੰਮ ਕਰਦਾ ਸੀ, ਜਿਨੇ ਜ਼ਿੰਦਗੀ ਪਰ ਕਦੇ ਕੋਈ ਹਥਿਆਰ ਨਹੀਂ ਚਲਾਇਆ, ਜਿਹੜਾ ਜ਼ਿੰਦਗੀ ਭਰ ਤੱਕੜੀ ਦੇ ਵਿੱਚ ਤੋਲ ਕੇ ਮਠਿਆਈਆਂ ਹੀ ਵੇਚਦਾ ਰਿਹਾ, ਅੱਜ ਉਸਨੇ ਇੰਨੀ ਬਹਾਦਰੀ ਦਾ ਕੰਮ ਕੀਤਾ, ਛੋਟੇ ਮੋਟੇ ਕਿਸੇ ਆਦਮੀ ਨੂੰ ਨਹੀਂ ਮਾਰਿਆ। ਮੀਰ ਖਾਂ ਜਿਹੜਾ ਕਿ ਕਹਿੰਦਾ ਕਹਾਉਂਦਾ ਆਪਣੇ ਆਪ ਦੇ ਵਿੱਚ ਬਲਵਾਨ ਪਠਾਨ ਸੀ, ਅੱਜ ਉਸ ਨੂੰ ਇਸ ਨੇ ਮਾਰ ਦਿੱਤਾ, ਬਹੁਤ ਵੱਡੀ ਬਹਾਦਰੀ ਦਾ ਕੰਮ ਕਰਕੇ ਦਿਖਾ ਦਿੱਤਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਪਠਾਨ ਨੇ ਉਹ ਤੇ ਚਿੰਤਾ ਰੂਪੀ ਤੇ ਦੁੱਖ ਰੂਪੀ ਸਮੁੰਦਰ ਦੇ ਵਿੱਚ ਡੁੱਬੇ ਨੇ, ਤੇ ਦੂਸਰੇ ਪਾਸੇ ਸਤਿਗੁਰਾਂ ਦੇ ਜਿਹੜੇ ਸਿੱਖ ਸਨ ਉਹ ਬਹੁਤ ਹੀ ਜ਼ਿਆਦਾ ਖੁਸ਼ ਹੋਏ ਨੇ, ਜ਼ੋਰ ਜ਼ੋਰ ਦੇ ਨਾਲ ਉਹਨਾਂ ਬਹੁਤ ਸਾਰੇ ਨਗਾਰੇ ਵਜਾਏ ਤੇ ਉੱਚੀ ਉੱਚੀ ਉਹ ਬਹੁਤ ਜ਼ਿਆਦਾ ਹੱਸੇ। ਇਸ ਤਰੀਕੇ ਦੇ ਨਾਲ ਉਸ ਮੀਰ ਖਾਂ ਵੱਡੇ ਪਠਾਨ ਦਾ ਨਾਸ ਕਰ ਦਿੱਤਾ ਸਤਿਗੁਰਾਂ ਦੇ ਇਸ ਪਿਆਰੇ ਹਲਵਾਈ ਸਿੱਖ ਨੇ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੀ ਕਥਾ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈਪੀ ਹੋਵਣ ਹਾਰ, ਹੇ ਸੰਤਾ ਕੈ ਸਦਾ ਸੰਗ ਨਿਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕੋ ਮੇਰੀ ਹੈ ਪਰਨਾਮ। ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਪਾਤਸ਼ਾਹੀ 12ਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈਐ ਜਿਸ ਡਿਠਿਆਂ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਕਰਨਾਉਣੇ ਦਾਵੈ ਧਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਜੀ ਸਹਾਏ ਸਤਿਗੁਰੂ ਬਾਲਕ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਧਰਮ ਦਾ ਮਾਰਗ ਦਿਆ ਬਤਾਏ ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿਨ ਜਮ ਤੋਂ ਲਿਆ ਛੁਡਾਏ ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਟੁੱਟੀ ਲਈ ਮਿਲਾਏ ਵੱਡੇ ਪ੍ਰਤਾਪ ਵਾਲੇ ਅਟਲ ਪ੍ਰਤਾਪੀ ਮਿਹਰਵਾਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਕਲਯੁਗ ਵਿਚ ਸੁੱਚ ਸੋਹ ਤੇ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ ਸਰਬ ਕਲਾ ਸਮਰੱਥ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸਿਮਰੀਐ ਜਿਨ੍ਹਾਂ ਦੀ ਮਹਿਮਾ ਕਹੀ ਨਾ ਜਾਏ ਹਾਜ਼ਰਾ ਹਜ਼ੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਇ ਗੁਰਾਂ ਕੇ ਚਾਰ ਸਾਹਿਬਜ਼ਾਦੇ ਪੰਜ ਪਿਆਰੇ 40 ਮੁਕਤੇ ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਤਰਕੇ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ ਹੇ ਸੱਚੇ ਪਾਤਸ਼ਾਹ ਜੀਓ ਅਸੀਂ ਸਦਾ ਹੀ ਭੁੱਲਣ ਹਾਰ ਹਾਂ ਆਪ ਸਦਾ ਹੀ ਬਖਸ਼ਿੰਦ ਪਿਤਾ ਹੋ ਦਰੋਂ ਘਰੋਂ ਸਿੱਖੀ ਸਿਦਕ ਬਖਸ਼ੋ ਬੇਮੁਖ ਹੋ ਕੇ ਨਾ ਮਰੀਏ ਪਾਤਸ਼ਾਹ ਜੀ ਧਰਤੀ ਤੇ ਧਰਮ ਵਰਤਾਓ ਮਹਾਮਲੇਸ਼ ਦਾ ਨਾਸ ਕਰੋ ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ ਗਊ ਗਰੀਬ ਦੇ ਕਸ਼ਟ ਨੂੰ ਦੂਰ ਕਰੋ ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ ਕਿਸੇ ਨੂੰ ਦੁੱਖ ਹੋਵੇ ਨਾ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿਚ ਗਰੀਬ ਨਿਵਾਜ ਸਾਡਾ ਧਰਮ ਬਣਿਆ ਰਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ ਜੋ ਪੜਿਆ ਹੈ ਸੁਣਿਆ ਹੈ ਸਾਡਿਆਂ ਮਨਾਂ ਤੇ ਵਸਾਉਣਾ ਜੁਗਾਂ ਪਰਯੰਤ ਇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀਏ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕਰਨ ਲੱਗੀ ਹੈ ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਦਰਸ਼ਨਾਂ ਦੀ ਦਾਤ ਬਖਸ਼ੋ ਨਾਮ ਦਾ ਰਸ ਬਖਸ਼ੋ ਮਨ ਬਿਰਤੀਆਂ ਨੂੰ ਇਕਾਗਰਤਾ ਬਖਸ਼ੋ ਨਾ ਵਿਸਰੋ ਨਾ ਵਿਸਾਰੋ ਰੱਖ ਲਓ ਬਖਸ਼ ਲਓ ਦਿਓ ਦੀਦਾਰ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।